ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਯੋਗਾ ਸਿੰਘ ਜੀ, ਸੰਤੋਜ ਮਾਨ ਜੀ, ਲੱਖਾ ਸਦਾਣਾ ਜੀ, ਪ੍ਰੋਫੈਸਰ ਮੇਹਰ ਸਿੰਘ ਗਿੱਲ ਅਤੇ ਹੋਰ ਸਾਰੇ ਮਿੱਤਰ ਪਿਆਰੇ, ਅਧਿਆਪਕ ਸਾਹਿਬਾਨ, ਵਿਦਿਆਰਥੀ, ਖੁਜਾਰਥੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨੁਕਤਾ ਉਲਝੇ ਹੋਏ ਮਸਲਿਆਂ ਦੇ ਵਿੱਚ ਮਹੱਤਵਪੂਰਨ ਇਹ ਹੁੰਦਾ ਕਿ ਜੇ ਉਹਨਾਂ ਦੀ ਮਿਸਾਲ ਜਗਦੀ ਰਹੇ, ਗੱਲ ਤੁਰਦੀ ਰਹੇ, ਬੱਤੀ ਨਾ ਬੁਝੇ, ਉਹ ਵੀ ਕਾਫੀ ਹੁੰਦਾ। ਤਾਂ ਜਿਹੜਾ ਇਸ ਨੁਕਤੇ ਤੋਂ ਇਹ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਨੇ, ਉਹ ਸਮਾਗਮ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੁੰਦੇ ਨੇ। ਅਤੇ ਸੋਹਣੀ ਗੱਲ ਇਹ ਹੈ ਵੀ ਇੱਥੇ ਵਧੇਰੇ ਸਮਾਗਮ ਵਿਦਿਆਰਥੀ ਕਰਾ ਲੈਂਦੇ ਨੇ, ਤਾਂ ਕਿਉਂਕਿ ਆਉਣ ਵਾਲਾ ਸਮਾਂ ਉਹਨਾਂ ਦਾ ਹੀ ਹੁੰਦਾ, ਉਹਨਾਂ ਦੀ ਗੱਲ ਤੁਰਨੀ ਹੋਰ ਬਿਹਤਰ ਵਧੀਆ ਹੁੰਦੀ ਹੈ। ਜਦੋਂ ਅਸੀਂ ਪੰਜਾਬੀ ਦੇ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ ਤਾਂ ਪੰਜਾਬੀ ਦੇ ਵਿਕਾਸ ਦੀ ਚੱਕੀ ਦੇ ਵਿੱਚ ਰੋੜਾ ਪਹਿਲੇ ਦਿਨ ਤੋਂ ਨੀਤੀਆਂ ਨੇ ਹੀ ਪਾਇਆ। ਚਾਹੇ ਉਹ ਭਾਸ਼ਾ ਨੀਤੀ ਆ, ਚਾਹੇ ਉਹ ਪ੍ਰਸ਼ਾਸਨ ਦੀ ਨੀਤੀ ਆ, ਚਾਹੇ ਉਹ ਸਿੱਖਿਆ ਦੀ ਨੀਤੀ ਆ। ਜਦੋਂ ਅੰਗਰੇਜ਼ ਇੱਥੇ ਆਏ 1849 ਵਿੱਚ 30 ਮਾਰਚ ਨੂੰ ਉਹਨਾਂ ਨੇ ਇੱਥੇ ਕਬਜ਼ਾ ਕਰ ਲਿਆ, ਤਾਂ 13 ਅਪ੍ਰੈਲ ਨੂੰ ਉਹਨਾਂ ਨੇ ਇੱਕ ਪਹਿਲਾ ਪੱਤਰ ਕੱਢਿਆ ਕਿ ਇੱਥੇ ਜਿੰਨੇ ਵੀ ਸਾਰੇ ਦਫ਼ਤਰ ਨੇ ਉਹ ਅੰਗਰੇਜ਼ੀ ਵਰਤਣ, ਦੇਸੀ ਬੋਲੀ ਕੋਈ ਨਾ ਵਰਤਣ। ਉਸ ਤੋਂ ਬਾਅਦ ਫਿਰ 17 ਮਈ ਨੂੰ ਉਹਨਾਂ ਨੇ ਫਿਰ ਦੁਬਾਰਾ ਹੁਕਮ ਜਾਰੀ ਕੀਤਾ ਕਿ ਜਿਹੜੇ ਦਫ਼ਤਰ ਨੇ ਉਹ ਆਗਿਆ ਦਾ ਪੂਰਾ ਪਾਲਣ ਨਹੀਂ ਕਰਦੇ, ਵੀ ਜੇ ਕਿਸੇ ਨੇ ਪੰਜਾਬੀ ਵਿੱਚ ਜਾਂ ਸਥਾਨਕ ਬੋਲੀ ਦੇ ਵਿੱਚ ਚਿੱਠੀ ਭੇਜੀ ਅਸੀਂ ਲੈਣੀ ਨਹੀਂ। ਤਾਂ ਇਸ ਤਰੀਕੇ ਫਿਰ 1853 ਦੇ ਵਿੱਚ ਉਹਨਾਂ ਨੇ ਸਿੱਖਿਆ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਤਾਂ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਮੱਥ ਕੇ ਇਹ ਕੰਮ ਕੀਤਾ ਕਿ ਕਿਸੇ ਕਿਸਮ ਦੀ ਵਿੱਦਿਆ ਪੰਜਾਬੀ ਵਿੱਚ ਅਤੇ ਗੁਰਮੁਖੀ ਵਿੱਚ ਨਹੀਂ ਦੇਣੀ। ਟਾਵੇਂ ਟਾਵੇਂ ਅੰਗਰੇਜ਼ ਸਨ ਅਤੇ ਜਿਨ੍ਹਾਂ ਨੇ ਕੁਛ ਧਿਆਨ ਦਿੱਤਾ, ਪਰ ਬਹੁਤ ਵੱਡੇ ਹਿੱਸੇ ਨੇ ਇਸ ਮਸਲੇ 'ਤੇ ਵਧੇਰੇ ਡਿਪਟੀ ਕਮਿਸ਼ਨਰਾਂ ਨੇ, ਕਮਿਸ਼ਨਰਾਂ ਨੇ ਅਤੇ ਜਿਹੜੇ ਜੁਡੀਸ਼ੀਅਲ ਕਮਿਸ਼ਨਰ ਸੀ, ਫਾਈਨੈਂਸ਼ੀਅਲ ਕਮਿਸ਼ਨਰ ਸੀ, ਉਹਨਾਂ ਸਾਰਿਆਂ ਨੇ ਮੱਥ ਕੇ ਵਿਰੋਧ ਕੀਤਾ ਅਤੇ ਸਿੱਧੇ ਹੁਕਮ ਲਾਏ ਕਿ ਇੱਦਾਂ ਨਹੀਂ, ਪੰਜਾਬੀ ਨੂੰ ਅਸੀਂ ਚੱਲਣ ਨਹੀਂ ਦੇਣਾ। ਤਾਂ ਫਿਰ ਉਸ ਤੋਂ ਬਾਅਦ ਹਿੰਦੁਸਤਾਨ ਬਣ ਗਿਆ। ਹਿੰਦੁਸਤਾਨ ਬਣਨ ਤੋਂ ਪਹਿਲਾਂ ਹੀ ਜਿਹੜੀ ਨੀਤੀ ਹੈ ਭਾਸ਼ਾ ਬਾਰੇ, ਉਹਦੇ ਬਾਰੇ ਜਿਹੜੀਆਂ ਲਕੀਰਾਂ ਸੀ ਉਹ ਖਿੱਚੀਆਂ ਗਈਆਂ ਸਨ। ਜਿਹੜੀ ਭਾਰਤ ਦੇ ਵਿੱਚ ਭਾਸ਼ਾ ਨੀਤੀ ਬਣੀ ਉਹਦਾ ਪਿਛੋਕੜ 1947 ਤੋਂ ਪਹਿਲਾਂ ਤੈਅ ਹੋ ਗਿਆ ਸੀ ਅਤੇ ਉਹ ਕਿਹੋ ਜਿਹੀ ਹੋਵੇਗੀ ਉਹਦੇ ਬਾਰੇ ਸਪੱਸ਼ਟ ਹੋ ਗਿਆ ਸੀ। ਤੁਸੀਂ ਜੇ 1947 ਤੋਂ ਪਹਿਲਾਂ ਦੀਆਂ ਲਿਖਤਾਂ ਗੱਲਾਂ ਵੇਖੋ ਤਾਂ ਉਸੇ ਸਾਰੀ ਲਗਾਤਾਰਤਾ ਦੇ ਵਿੱਚ ਫਿਰ ਇੱਥੇ ਸੰਵਿਧਾਨ ਬਣਿਆ। ਭਾਰਤੀ ਸੰਵਿਧਾਨ ਦੇ ਵਿੱਚ 1849 ਵਿੱਚ ਤੁਹਾਨੂੰ ਪਤਾ ਹੈ ਵੀ ਸਤੰਬਰ ਦੇ ਵਿੱਚ ਬਹਿਸਾਂ ਹੋਈਆਂ ਅਤੇ ਭਾਸ਼ਾ ਨਾਲ ਸੰਬੰਧਿਤ ਜਿਹੜੀਆਂ ਬਹਿਸਾਂ ਨੇ ਉਹ ਹੋਈਆਂ। ਉਹਨਾਂ ਬਹਿਸਾਂ ਦੇ ਵਿੱਚ ਉਹਨਾਂ ਦਾ ਮੂਲ ਜਿਹੜਾ ਮੁੱਦਾ ਸੀ ਉਹ ਭਾਰਤ ਦੀਆਂ ਬੋਲੀਆਂ ਨਹੀਂ ਸੀ, ਉਹ ਸੀ ਭਾਰਤ ਦੀ ਏਕਤਾ ਦਾ। ਤਾਂ ਕਈ ਬੁਲਾਰਿਆਂ ਨੇ ਜਿਹੜੇ ਉੱਥੇ ਹਾਜ਼ਰ ਸੀ ਉਹਨਾਂ ਨੇ ਔਫਰ ਕੀਤਾ ਕਿ ਬਹੁਤੇ ਹਿੰਦੀ ਦੇ ਪੱਖ ਵਿੱਚ ਸੀ। ਬੰਗਾਲ ਵਾਲੇ ਕਹਿੰਦੇ ਜੇ ਤੁਸੀਂ ਸਾਡੀ ਬੰਗਾਲੀ ਵੱਡੀ ਬੋਲੀ ਆ, ਤੁਸੀਂ ਬੰਗਾਲੀ ਨੂੰ ਰਾਸ਼ਟਰੀ ਭਾਸ਼ਾ ਬਣਾਓ। ਪਰ ਉੱਥੇ ਇੱਕ ਕੋਚੀਨ ਵਾਲਾ ਬੰਦਾ ਸੀ ਸਿਆਣਾ, ਉਹ ਕਹਿੰਦਾ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਵੀ ਰਾਸ਼ਟਰੀ ਬੋਲੀ ਬਣਾਉਣ ਤੋਂ ਪਹਿਲਾਂ ਤੁਸੀਂ ਇਹ ਸੋਚੋ ਵੀ ਕੀ ਇੱਥੇ ਇੱਕ ਰਾਸ਼ਟਰੀ ਬੋਲੀ ਦੀ ਲੋੜ ਹੈ ਜਾਂ ਇੱਕ ਤੋਂ ਵੱਧ ਰਾਸ਼ਟਰੀ ਬੋਲੀਆਂ ਦੀ ਲੋੜ ਹੈ। ਉਹ ਸਵਾਲ ਵਿੱਚੇ ਰਹਿ ਗਿਆ, ਉਹ ਦੱਬਿਆ ਗਿਆ। ਉਹ ਸਵਾਲ ਦਾ ਰੂਪ ਸਿਰਫ ਇਹੀ ਬਣਿਆ ਕਿ ਇੱਥੇ ਬੰਦਿਆਂ ਨੂੰ ਆਪਣੀਆਂ ਬੋਲੀਆਂ ਬੋਲਣ ਦੀ ਆਜ਼ਾਦੀ ਹੋਵੇਗੀ ਅਤੇ 14ਵਾਂ ਜਿਹੜਾ ਸ਼ਡਿਊਲ ਆ ਉਹ ਬਣ ਗਿਆ। ਪਰ ਕੇਂਦਰ ਦੇ ਵਿੱਚ ਜਿਹੜੀਆਂ ਸੱਤਾ ਦੀਆਂ ਬੋਲੀਆਂ ਸੀ ਉਹੀ ਆ ਗਈਆਂ। ਉਸੇ ਤਹਿਤ ਫਿਰ ਜਿਹੜੀ ਸਾਰੀ ਸਿੱਖਿਆ ਨੀਤੀ ਬਣੀ, ਸਿੱਖਿਆ ਨੀਤੀਆਂ ਦਾ ਉਦੇਸ਼ ਮੂਲ ਰੂਪ ਦੇ ਵਿੱਚ ਜੇ ਤੁਸੀਂ ਪਹਿਲਾਂ ਪੜ੍ਹ ਲਓ 1968 ਵਾਲੀ ਪੜ੍ਹ ਲਓ ਜਾਂ 86 ਵਾਲੀ ਨੀਤੀ ਪੜ੍ਹ ਲਓ ਤਾਂ ਤੁਸੀਂ ਉਹਦੇ ਵਿੱਚ ਵੇਖੋਗੇ ਅਤੇ ਉਹਦੇ ਵਿੱਚ ਬਿਲਕੁਲ ਸਪੱਸ਼ਟ ਹੈ ਕਿ ਇਹ ਨੀਤੀ ਕਿਸ ਕੰਮ ਲਈ ਬਣਾਈ ਹੋਈ ਆ। ਜਿਹੜਾ ਵਿੱਦਿਆ, ਗਿਆਨ, ਲੋਕਾਂ ਨੂੰ ਸਿਆਣੇ ਸਮਰੱਥ ਬਣਾਉਣ ਵਾਲੀਆਂ ਗੱਲਾਂ ਦੁਜੈਲੀਆਂ ਨੇ ਅਤੇ ਮੁੱਖ ਗੱਲਾਂ ਇਹ ਸੀ ਕਿ ਇਸ ਨੂੰ ਭਾਰਤੀਅਤਾ ਅਸੀਂ ਕਿਵੇਂ ਕਰਨਾ। ਹੁਣ ਆਪਾਂ 2023 ਚਾਂ ਤਾਂ 2023 ਦੇ ਵਿੱਚ 2020 ਦੇ ਵਿੱਚ ਜਿਹੜੀ ਸਿੱਖਿਆ ਨੀਤੀ ਆ ਉਹ ਭਾਰਤ ਦੀ ਬਣ ਕੇ ਆ ਗਈ। ਉਹ ਤੋਂ ਪਹਿਲਾਂ ਲੰਮੀਆਂ ਚਰਚਾਵਾਂ ਹੋਈਆਂ 2016 ਦੇ ਵਿੱਚ, ਇਹ ਤਾਂ ਹੁਣ ਛੋਟੇ ਜਿਹੇ ਥੋੜ੍ਹੇ ਜਿਹੇ ਸਫ਼ੇ ਨੇ, 150-200 ਸਫ਼ਾ, ਜਿਹੜੀ 2016 ਦੇ ਵਿੱਚ ਬੜਾ ਵੱਡਾ ਦਸਤਾਵੇਜ਼ ਉਹਨਾਂ ਨੇ ਛਾਪ ਕੇ ਭੇਜਿਆ ਸੀ, ਉਹਦਾ ਵਿਰੋਧ ਵੀ ਹੋਇਆ ਬਹੁਤ ਹੱਦ ਤੱਕ। ਪਰ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਆ ਉਹ ਇਹੀ ਗੱਲ ਕਰਨੀ ਆ ਕਿ ਇਹ ਸਿੱਖਿਆ ਨੀਤੀ ਹੈ ਜਿਹੜੀ, ਇਹ ਜਿਹੜੀਆਂ ਬੋਲੀਆਂ ਨੇ ਉਹਨਾਂ ਨਾਲ ਇਹਦਾ ਸੰਬੰਧ ਕਿਵੇਂ ਦਾ, ਇੱਕ ਗੱਲ। ਦੂਸਰੀ ਗੱਲ, ਕੀ ਉਹ ਸਾਨੂੰ ਕੋਈ ਫਾਇਦਾ ਦਿੰਦੀ ਹੈ? ਤੀਸਰੀ ਗੱਲ, ਕੀ ਅਸੀਂ ਉਹਦੇ 'ਤੇ ਕੋਈ ਸ਼ੱਕ ਕਰ ਸਕਦੇ ਹਾਂ ਕਿ ਉਹ ਸਾਨੂੰ ਸਾਡੀਆਂ ਬੋਲੀਆਂ ਲਈ ਮੁਸ਼ਕਲਾਂ ਖੜੀਆਂ ਕਰੇਗੀ? ਚੌਥੀ ਗੱਲ, ਕਿ ਉਹਨਾਂ ਗੱਲਾਂ ਦਾ ਵਿਰੋਧ ਜਾਂ ਪ੍ਰਤੀਰੋਧ ਕਰਨ ਦਾ ਸਾਡਾ ਤਰੀਕਾ ਜਾਂ ਸਾਡੀ ਸ਼ੈਲੀ ਕੀ ਹੈ? ਇਹ ਚਾਰ ਨੁਕਤਿਆਂ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਬਹੁਤੀ ਗੱਲ ਆ ਜਿਹੜੀ ਉਹ ਮੈਂ ਸਿੱਖਿਆ ਨੀਤੀ ਦੇ ਹਵਾਲੇ ਨਾਲ ਹੀ ਕਰਾਂਗਾ। ਇੱਕ ਗੱਲ ਦੇਖੋ, ਇਸ 2020 ਵਾਲੀ ਸਿੱਖਿਆ ਨੀਤੀ ਦੀ ਖਾਸੀਅਤ ਹੈ ਕਿ ਇਸ ਦੇ ਵਿੱਚ ਜਿਹੜੀਆਂ ਬੋਲੀਆਂ ਨੇ ਉਹਨਾਂ ਬੋਲੀਆਂ ਦੀ ਇੱਜ਼ਤ, ਉਹਨਾਂ ਦੀ ਸ਼ਾਖ ਬਹਾਲ ਕਰਨ ਦੀ ਗੱਲ ਆਖੀ ਹੋਈ ਹੈ। ਤੁਸੀਂ ਉਹਦਾ ਚੌਥਾ ਹਿੱਸਾ ਪੜ੍ਹ ਲਓ, ਤੁਸੀਂ ਉਹਦਾ 22ਵਾਂ ਹਿੱਸਾ ਪੜ੍ਹ ਲਓ। ਚੌਥੇ ਹਿੱਸੇ ਅਤੇ 22ਵੇਂ ਹਿੱਸੇ ਦੇ ਵਿੱਚ ਇਹ ਗੱਲ ਆਖੀ ਹੋਈ ਆ ਕਿ ਅਸੀਂ ਪਿਛਲੇ 50 ਸਾਲਾਂ ਦੇ ਵਿੱਚ ਬੜੀਆਂ ਬੋਲੀਆਂ ਗਵਾ ਲਈਆਂ, ਅਤੇ ਯੂਨੈਸਕੋ ਵੀ ਆਖਦੀ ਆ ਕਿ ਬੋਲੀਆਂ ਖਤਰੇ 'ਚ ਨੇ, ਅਤੇ ਜਿਹੜੀਆਂ ਬੋਲੀਆਂ ਲਿਪੀ ਤੋਂ ਸਿਵਾਏ ਨੇ, ਲਿਪੀ ਤੋਂ ਬਿਨਾਂ ਨੇ, ਉਹਨਾਂ ਦੇ ਖਤਮ ਹੋਣ ਦੀ ਜਿਹੜੀ ਚਾਲ ਹੈ ਅਤੇ ਖਤਰਾ ਹੈ ਉਹ ਵੱਧ ਹੈ। ਉਹਨਾਂ ਨੇ ਇਹ ਗੱਲ ਆਖੀ, ਇਹ ਗੱਲ ਆਖਣੀ ਆਪਣੇ ਆਪ ਦੇ ਵਿੱਚ ਭਾਰਤੀ ਰਾਸ਼ਟਰ ਦੇ ਵਿਰੁੱਧ ਹੈ, ਕਿਉਂਕਿ ਜਿਹੜੀਆਂ ਬੋਲੀਆਂ ਇੱਥੇ ਖਤਮ ਹੋਈਆਂ, ਜਿਹੜੀਆਂ ਬੋਲੀਆਂ ਇੱਥੇ ਖਤਮ ਹੋਣ ਦੇ ਕੰਢੇ 'ਤੇ ਨੇ, ਜਾਂ ਜਿਹੜੀਆਂ ਬੋਲੀਆਂ ਲਈ ਇੱਥੇ ਖਤਰਾ ਪੈਦਾ ਹੋ ਰਿਹਾ, ਉਹ ਖਤਰਾ ਪੈਦਾ ਹੋਣ ਦਾ ਕਾਰਨ ਭਾਰਤੀ ਰਾਸ਼ਟਰ ਹੈ। ਅੱਛਾ, ਇਹਦੇ 22 ਦੇ 6 ਨੁਕਤੇ ਦੇ ਵਿੱਚ ਲਿਖਿਆ ਹੋਇਆ ਕਿ ਭਾਰਤੀ ਬੋਲੀਆਂ ਦੇ ਅਧਿਆਪਨ ਅਤੇ ਸਿੱਖਣ ਨੂੰ ਹਰ ਪੱਧਰ 'ਤੇ ਉਚੇਰੀ ਸਿੱਖਿਆ ਵਿੱਚ ਅਸੀਂ ਮਾਧਿਅਮ ਬਣਾਵਾਂਗੇ। ਉਹ ਕਹਿੰਦੇ ਛਪੀ ਸਮੱਗਰੀ ਜਾਂ ਹੋਰ ਜਿਹੜੇ ਸ਼ਬਦ ਕੋਸ਼ ਨੇ ਉਹ ਲਗਾਤਾਰ ਤਿਆਰ ਹੋਣ। ਇੱਕੋ ਕਹਿੰਦੇ ਵੀ ਭਾਰਤੀ ਬੋਲੀਆਂ ਨੇ ਜਿਹੜੀਆਂ ਇਹਨਾਂ ਨੂੰ ਨੇਕ ਨੀਤੀ ਨਾਲ ਸਾਂਭਣ ਦੇ ਵਿੱਚ ਭਾਰਤ ਦਾ ਜਿਹੜਾ ਕੰਮ ਹੈ ਉਹ ਮੱਠਾ ਰਿਹਾ। ਦੂਜੀ ਗੱਲ ਉਹਨਾਂ ਨੇ ਇਹ ਆਖੀ। ਤੀਜੀ ਗੱਲ ਇਹ ਆਖੀ ਕਿ ਜਿੰਨੀਆਂ ਵੀ ਜਨਤਕ ਜਾਂ ਨਿੱਜੀ ਸੰਸਥਾਵਾਂ ਨੇ ਉਹਨਾਂ ਸਾਰੀਆਂ ਵਿੱਚ ਜਿਹੜਾ ਵਿੱਦਿਆ ਦਾ ਮਾਧਿਅਮ ਹੈ ਉਹ ਸਥਾਨੀ ਜਾਂ ਭਾਰਤੀ ਭਾਸ਼ਾ ਹੋਵੇਗੀ ਜਾਂ ਹੋਣੀ ਚਾਹੀਦੀ ਹੈ। ਅਗਲੀ ਗੱਲ ਉਹ ਕਹਿੰਦੇ ਵੀ ਜਿਹੜੀਆਂ ਸਥਾਨਕ ਬੋਲੀਆਂ ਨੇ ਉਹਨਾਂ ਨੂੰ ਮਜ਼ਬੂਤ ਕਰਨ ਲਈ ਸਾਰੀਆਂ ਸੰਸਥਾਵਾਂ ਨੂੰ ਇਹ ਹੁਕਮ ਹੈ ਕਿ ਉਹ ਮਾਂ ਬੋਲੀ ਵਿੱਚ ਜਾਂ ਦੁਭਾਸ਼ੀ ਮਾਧਿਅਮ ਦੇ ਵਿੱਚ ਵਿੱਦਿਆ ਦੇਣਗੀਆਂ। ਤਾਂ ਨਿੱਜੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਨਿੱਜੀ ਸੰਸਥਾਵਾਂ ਨੂੰ ਹੌਸਲਾ ਦੇਵਾਂਗੇ, ਉਹਨਾਂ ਨੂੰ ਉਤਸ਼ਾਹ ਦੇਵਾਂਗੇ ਕਿ ਉਹ ਵੀ ਸਥਾਨਕ ਬੋਲੀ ਦੇ ਵਿੱਚ ਮਾਧਿਅਮ ਕਰਨ ਸਾਰੇ ਦੀ ਸਾਰੀ ਵਿੱਦਿਆ ਦਾ। ਅੱਛਾ, ਜਦੋਂ ਮੈਂ ਇਹ ਸਾਰੀ ਨੀਤੀ ਨੂੰ ਪੜ੍ਹਦਾ ਤਾਂ ਕਈ ਵਾਰੀ ਤੁਸੀਂ ਇੱਦਾਂ ਵੇਖਦੇ ਹੁੰਦੇ ਹੋ, ਕੁਛ ਬੰਦੇ ਇੰਨੇ ਚਲਾਕ ਹੁੰਦੇ ਨੇ ਕਿ ਉਹਨਾਂ ਦੀਆਂ ਗੱਲਾਂ ਨੂੰ ਜੇ ਤੁਸੀਂ ਬਹੁਤ ਇਕਾਗਰਤਾ ਨਾਲ ਨਾ ਵੇਖੋ ਤਾਂ ਤੁਹਾਨੂੰ ਉਹਨਾਂ ਦੀਆਂ ਗੱਲਾਂ ਮਿੱਠੀਆਂ ਲੱਗਣਗੀਆਂ, ਪਰ ਜਦੋਂ ਤੁਸੀਂ ਥੋੜ੍ਹੀ ਜਿਹੀ ਆਪਣੀ ਇਕਾਗਰਤਾ ਵਧਾ ਲੈਂਦੇ ਹੋ ਤਾਂ ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਖੱਪੇ ਨਜ਼ਰ ਆਉਣ ਲੱਗ ਜਾਂਦੇ ਨੇ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਮੈਨੂੰ ਥੋੜ੍ਹੇ ਖੱਪੇ ਨਜ਼ਰ ਆਏ। ਭਾਰਤ ਦੇ ਵਿੱਚ ਜਿਹੜੀ ਬਾਹਲੀ ਵਿੱਦਿਆ ਹੁਣ ਉਹ ਨਿੱਜੀ ਹੋ ਗਈ ਹੈ, ਹੁਣ ਜਿੰਨੀਆਂ ਯੂਨੀਵਰਸਿਟੀਆਂ ਖੁੱਲ੍ਹ ਰਹੀਆਂ ਨੇ ਉਹਨਾਂ ਦੇ ਵਿੱਚੋਂ 90% ਤੋਂ ਵੱਧ ਯੂਨੀਵਰਸਿਟੀਆਂ ਨੇ ਨਿੱਜੀ ਨੇ, ਕਾਲਜ ਬਹੁਤ ਵੱਡੀ ਗਿਣਤੀ ਵਿੱਚ ਨਿੱਜੀ ਖੁੱਲ੍ਹ ਰਹੇ ਨੇ, ਪੁਰਾਣੀਆਂ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਉਹ ਘੱਟ ਰਹੀਆਂ ਨੇ, ਅਤੇ ਅਗਾਂਹ ਇਸ ਨੀਤੀ ਦੇ ਹਿਸਾਬ ਨਾਲ ਉਹ ਯੂਨੀਵਰਸਿਟੀਆਂ ਜਾਂ ਉਹ ਸੰਸਥਾਵਾਂ ਦੇ ਬਰਾਬਰ ਬਾਕੀ ਸੰਸਥਾਵਾਂ ਖੜ੍ਹੀਆਂ ਕਰ ਦੇਣੀਆਂ ਨੇ, ਇਹ ਸਿਰਫ ਇਹਨਾਂ ਦੇ ਕੈਂਪਸ ਬਕਾਇਆ ਰਹਿ ਜਾਣਗੇ। ਤਾਂ ਉਸ ਹਾਲਤ ਦੇ ਵਿੱਚ ਜਦੋਂ ਆਪਾਂ ਵੇਖਦੇ ਹਾਂ ਕਿ ਆਉਣ ਵਾਲਾ ਸਮਾਂ ਭਾਰਤ ਦੇ ਵਿੱਚ ਵੱਡੇ ਪੱਧਰ 'ਤੇ ਨਿੱਜੀ ਸਿੱਖਿਆ ਦਾ ਹੋ ਰਿਹਾ, ਤਾਂ ਨਿੱਜੀ ਸਿੱਖਿਆ ਖਾਤਰ ਉਹ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਉਤਸ਼ਾਹ ਦੇਵਾਂਗੇ, ਉਹਨਾਂ 'ਤੇ ਇਹਦਾ ਮਤਲਬ ਸਿੱਧਾ ਕੁੰਡਾ ਕੋਈ ਨਹੀਂ ਕਿ ਉਹ ਸਥਾਨਕ ਬੋਲੀ ਦੇ ਵਿੱਚ ਵਿੱਦਿਆ ਦਾ ਮਾਧਿਅਮ ਦੇਣ। ਅੱਛਾ, ਇੱਕ ਉਹਨਾਂ ਨੇ ਗੱਲ ਇਹ ਵੀ ਆਖੀ ਆ ਕਿ ਜਿਹੜੀ ਵਿਗਿਆਨ ਹੈ ਉਹ ਦੋ ਬੋਲੀਆਂ ਵਿੱਚ ਦਿੱਤੀ ਜਾਵੇਗੀ। ਦੋ ਬੋਲੀਆਂ ਕੋਈ ਵੀ ਹੋ ਸਕਦੀਆਂ ਨੇ, ਸਥਾਨਕ ਬੋਲੀ ਜਾਂ ਅੰਗਰੇਜ਼ੀ ਵੀ ਹੋ ਸਕਦੀ ਆ, ਸਥਾਨਕ ਬੋਲੀ ਜਾਂ ਹਿੰਦੀ ਵੀ ਹੋ ਸਕਦੀ ਆ। ਇਹਦੇ ਵਿੱਚ ਇੱਕ ਸਮੱਸਿਆ ਸਾਨੂੰ ਜਿਹੜੀ ਆਉਂਦੀ ਆ, ਇਹ ਨੀਤੀ ਤਾਂ ਠੀਕ ਹੈ ਇਸ ਨੁਕਤੇ ਤੋਂ, ਕਿਉਂਕਿ ਤੁਸੀਂ ਨੀਤੀ ਦੇ ਰਾਹੀਂ ਕੁਝ ਕੰਮ ਕਰ ਸਕਦੇ ਹੋ। ਮੈਂ ਹੁਣ ਸਿੱਖਾਂ ਦੀ ਯੂਨੀਵਰਸਿਟੀ ਵਿੱਚ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ। ਜਦੋਂ ਨਵੀਂ ਸਿੱਖਿਆ ਨੀਤੀ ਅਸੀਂ ਐਤਕੀ ਲਾਗੂ ਕਰਨੀ ਸੀ ਆ 2023 ਤੋਂ, ਤਾਂ ਉੱਥੇ ਇਹ ਸਿੱਖਿਆ ਨੀਤੀ ਦੇ ਵਿੱਚ ਜਿਹੜਾ ਉਹਨਾਂ ਨੇ BA ਦੀ ਸਕੀਮ ਬਣਾਈ ਆ ਅੰਡਰ ਗ੍ਰੈਜੂਏਸ਼ਨ ਦੀ 4 ਸਾਲਾਂ ਦੀ, ਉਹਦੇ ਵਿੱਚ ਉਹਨਾਂ ਨੇ ਇੱਕ 4 ਤਰ੍ਹਾਂ ਦੇ ਹੋਰ ਕੋਰਸ ਪਾ ਦਿੱਤੇ, ਜਿਨ੍ਹਾਂ ਦਾ ਨਾਂ ਹੈਗਾ ਅੰਗਰੇਜ਼ੀ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਵੀ ਵੈਲਿਊਏਟਡ ਕੋਰਸ, ਏਬਿਲਟੀ ਇਨਹੈਂਸਮੈਂਟ ਕੋਰਸ, ਸਕਿੱਲ ਇਨਹੈਂਸਮੈਂਟ ਕੋਰਸ ਅਤੇ ਮਲਟੀ ਡਿਸਿਪਲਨਰੀ ਕੋਰਸ। ਇਹ 4 ਤਰ੍ਹਾਂ ਦੇ ਕੋਰਸ ਨੇ। ਇਹ ਹਰੇਕ ਬੱਚਾ ਲਗਭਗ 22-23 ਪੇਪਰ, 20-22 ਪੇਪਰ ਇਹਦੇ ਪੜ੍ਹੇਗਾ। 20-22 ਪੇਪਰ ਜੇ ਤੁਸੀਂ 3 ਕ੍ਰੈਡਿਟ ਦਾ ਵੀ ਇੱਕ ਪੇਪਰ ਲਾਓ ਤਾਂ 65-66 ਕ੍ਰੈਡਿਟ ਉਹ ਸਾਰੇ ਕੋਰਸ ਦੇ ਵਿੱਚ ਪੜ੍ਹੇਗਾ। ਅਸੀਂ ਸਾਡੀ ਯੂਨੀਵਰਸਿਟੀ ਵਿੱਚ ਇਹ ਦਬਾਅ ਪਾ ਕੇ ਉਹ ਸਾਰੇ ਦੇ ਸਾਰੇ ਦਾ ਮਾਧਿਅਮ ਵਿੱਦਿਆ ਉਹਦਾ ਮਾਧਿਅਮ ਪੰਜਾਬੀ ਕਰ ਦਿੱਤਾ। ਚਾਹੇ ਉਹ ਸਾਇੰਸ ਦੇ ਕੋਰਸ ਨੇ, ਚਾਹੇ ਉਹ ਸਮਾਜ ਵਿਗਿਆਨ ਦੇ ਨੇ, ਚਾਹੇ ਉਹ ਹੋਰ ਕਿਸੇ ਵੀ ਵਿਸ਼ੇ ਦੇ ਨੇ, ਅਸੀਂ ਉਹਨਾਂ ਨੂੰ ਇਹ ਕਰ ਦਿੱਤਾ ਕਿ ਇਹਨਾਂ ਦੋਵਾਂ ਦਾ ਮਾਧਿਅਮ ਆ ਜਿਹੜਾ ਇਹਨਾਂ ਸਾਰਿਆਂ ਦਾ ਮਾਧਿਅਮ 2 ਹੋ ਜਾਵੇ, ਇੱਕ ਅੰਗਰੇਜ਼ੀ ਹੋ ਜਾਵੇ ਅਤੇ ਇੱਕ ਪੰਜਾਬੀ ਹੋ ਜਾਵੇ। ਨਹੀਂ, ਉਹ ਅੰਗਰੇਜ਼ੀ ਹੀ ਹੋਣਾ ਸੀ। ਹੁਣ ਉਹ ਅਸੀਂ ਕਰਤਾ ਲਿਆ, ਵਾਈਸ ਚਾਂਸਲਰ ਵੱਲੋਂ, ਰਜਿਸਟਰਾਰ ਵੱਲੋਂ ਨੋਟਸ ਵੀ ਨਿਕਲ ਗਿਆ, ਪਰ ਜਿਹੜੇ ਉਹਨਾਂ ਨੂੰ ਪੜ੍ਹਾਉਂਦੇ ਨੇ ਜਾਂ ਜਿਹੜੇ ਉਹਨਾਂ ਪਾਠਕ੍ਰਮਾਂ ਦੇ ਵਿੱਚ ਉਹਨਾਂ ਵਿਸ਼ਿਆਂ ਦੇ ਵਿੱਚ ਪੜ੍ਹੇ ਹੋਏ ਨੇ, ਉਹਨਾਂ ਦੇ ਵਿੱਚ ਜਿਹੜਾ ਸਾਡਾ ਬਸਤੀਕ੍ਰਿਤ ਦਿਮਾਗ ਹੈ, ਬਸਤੀਕ੍ਰਿਤ ਮਨ ਹੈ, ਉਹ ਮਨ ਸਮੱਸਿਆ ਖੜੀ ਕਰਦਾ ਕਿ ਸਾਡੇ ਬੰਦੇ, ਮੇਰੇ ਕੋਲ BA ਹੈ, BA ਦੇ ਵਿੱਚ ਯੂਨੀਵਰਸਿਟੀ ਵਿੱਚ ਸਭ ਤੋਂ ਵੱਧ ਬੱਚੇ ਨੇ, ਮੈਂ ਤਾਂ ਆਪਦੇ ਡਿਪਾਰਟਮੈਂਟ 'ਚ ਤਾਂ ਕਰਾ ਲਿਆ ਵੀ ਮੇਰੇ 'ਚ ਤਾਂ ਪੰਜਾਬੀ ਪੜ੍ਹਾਉਣੀ ਆ, ਤੁਸੀਂ ਹੋਰ ਨਹੀਂ ਹੋ ਸਕਦਾ, ਪਰ ਬਾਕੀ ਥਾਈਂ ਬੰਦਿਆਂ ਨੇ ਉੱਦਾਂ ਲਾਗੂ ਨਹੀਂ ਕਰਿਆ। ਇਹ ਜਿਹੜਾ ਇੱਥੇ ਲਗਭਗ ਪਿਛਲੇ ਹੁਣ 125 ਸਾਲ ਦੀ ਬੰਦਿਆਂ ਦੇ ਮਨਾਂ ਦੀ ਦਿੱਕਤ ਆਈ ਹੋਈ ਆ, ਉਹ ਖਾਸਕਰ ਪੜ੍ਹੇ ਲਿਖੇ ਲੋਕਾਂ ਦੇ ਮਨਾਂ ਦੀ ਦਿੱਕਤ, ਉਹ ਚਾਹੇ ਇਸ ਨੀਤੀ ਨੇ ਤੁਹਾਨੂੰ ਰਾਹ ਦੇ ਵੀ ਦਿੱਤਾ ਤਾਂ ਵੀ ਅਗਾਂਹ ਜਿਹੜਾ ਰਾਹ ਹੈ ਉਹ ਇੰਨਾ ਸੌਖਾ ਨਹੀਂ ਹੈ, ਉਹ ਸਾਡੇ ਲਈ ਇੱਕ ਸਮੱਸਿਆ ਬਣਦੀ ਹੈ। ਅੱਛਾ, ਇਹਨਾਂ ਨੇ ਹੋਰ ਵੀ ਜਿਹੜਾ ਜ਼ੋਰ ਦਿੱਤਾ, ਉਹਨਾਂ ਨੇ ਜਿਹੜੀ ਖਾਸਕਰ ਬਹੁ ਭਾਸ਼ਕਤਾ ਉਹਦੇ 'ਤੇ ਜ਼ੋਰ ਦਿੱਤਾ, ਕਿਉਂਕਿ ਦੁਨੀਆ ਦੇ ਵਿੱਚ ਜੇ ਤੁਸੀਂ ਬੋਲੀਆਂ ਦੀ ਕਦਰ ਪਛਾਣਨੀ ਹੋਵੇ ਤਾਂ ਤੁਹਾਨੂੰ ਪਹਿਲਾ ਨੁਕਤਾ ਇਹ ਪਛਾਣਨਾ ਚਾਹੀਦਾ ਕਿ ਬੋਲੀਆਂ ਇੱਕ ਨਹੀਂ ਹੁੰਦੀਆਂ, ਬੋਲੀਆਂ ਬਹੁਤ ਹੁੰਦੀਆਂ ਨੇ, ਬੋਲੀ ਦੇ ਅੰਦਰ ਹਰੇਕ ਥਾਂ 'ਤੇ ਵੰਨਗੀ ਹੁੰਦੀ ਆ। ਅਖੀਰ ਤੱਕ ਜਿਹੜੀ ਮਤਲਬ ਬੋਲੀ ਦੀ ਵੰਨਗੀ ਨੂੰ ਇੱਥੇ ਤੱਕ ਪਛਾਣਿਆ ਹੋਇਆ ਕਿ ਹਰੇਕ ਬੰਦੇ ਦੀ ਬੋਲੀ ਆਪਣੀ ਆ, ਉਹਨੂੰ ਅੰਗਰੇਜ਼ੀ ਦੇ ਵਿੱਚ ਸੋਸ਼ਲ ਲਿੰਗੁਇਸਟਿਕਸ ਵਿੱਚ ਆਈਡੀਓਲੈਕਟ ਕਹਿੰਦੇ ਨੇ, ਵਿਅਕਤੀ ਭਾਸ਼ਾ, ਬੰਦੇ ਦੀ ਬੋਲੀ। ਠੀਕ ਹੈ, ਇਹਦਾ ਮਤਲਬ ਬੋਲੀ ਦੇ ਵਿੱਚ ਬੰਨਗੀ ਹੈ ਜਿਹੜੀ ਉਹ ਏਡੀ ਕੇਂਦਰੀ ਚੀਜ਼ ਹੈ, ਅਤੇ ਜੇ ਨੀਤੀ ਇਹ ਆਖਦੀ ਆ ਤਾਂ ਇਸ ਗੱਲ ਨੂੰ ਆਪਾਂ ਠੀਕ ਮੰਨ ਸਕਦੇ ਹਾਂ। ਤਾਂ ਅਗਲੀ ਗੱਲ ਕਿ ਜਿਹੜੀ ਇਹ ਨੀਤੀ ਨੇ ਬੋਲੀ ਦੀ ਤਾਕਤ ਪਛਾਣੀ ਆ, ਪਿਛਲੇ ਲੰਬੇ ਸਮੇਂ ਤੋਂ ਜਿਹੜੇ ਮਨੋ ਭਾਸ਼ਾ ਵਿਗਿਆਨੀ ਨੇ ਜਾਂ ਨਿਊਰੋ ਭਾਸ਼ਾ ਵਿਗਿਆਨੀ ਨੇ, ਉਹਨਾਂ ਨੇ ਇਹ ਗੱਲ ਲੈ ਕੇ ਆਉਂਦੀ, ਜਿਹਦਾ ਪ੍ਰੋਫੈਸਰ ਜੋਗਾ ਸਿੰਘ ਹੋਰਾਂ ਨੇ ਬੜਾ ਲੰਬਾ ਪ੍ਰਚਾਰ ਕੀਤਾ ਕਿ ਬੱਚਾ ਛੋਟੀ ਉਮਰੇ ਬੋਲੀ ਠੀਕ ਤਰੀਕੇ ਜਾਂ ਵੱਧ ਸਿੱਖਦਾ। ਤਾਂ ਉਹਨਾਂ ਨੇ ਇਹ ਗੱਲ ਲੈ ਕੇ ਆਉਂਦੀ ਕਿ ਜਿੱਥੇ ਵੀ ਸੰਭਵ ਹੋਵੇ 5ਵੀਂ ਤੱਕ ਅਤੇ ਵੱਧ ਤੋਂ ਵੱਧ ਜ਼ੋਰ ਲਾ ਕੇ ਜਾਂ 8ਵੀਂ ਤੱਕ ਵਿੱਦਿਆ ਦਾ ਮਾਧਿਅਮ ਜੇ ਮਾਂ ਬੋਲੀ ਹੋਵੇ ਤਾਂ ਬਹੁਤ ਵਧੀਆ ਗੱਲ ਹੈ। ਉਹ ਕਹਿੰਦੇ ਪਾਠ ਪੁਸਤਕਾਂ ਨੇ ਜਿਹੜੀਆਂ ਉਹ ਵੀ ਅਸੀਂ ਮਾਂ ਬੋਲੀ ਵਿੱਚ ਹਾਸਲ ਕਰਾਵਾਂਗੇ, ਅਤੇ ਜਿੱਥੇ ਕਹਿੰਦੇ ਵੀ ਮਾਂ ਬੋਲੀ ਨਹੀਂ ਹੋਵੇਗੀ ਅਧਿਆਪਕ ਜਾਂ ਵਿੱਦਿਆ ਦਾ ਮਾਧਿਅਮ ਨਹੀਂ ਹੋਊ, ਉੱਥੇ ਅਧਿਆਪਕ ਅਤੇ ਵਿਦਿਆਰਥੀ ਦਾ ਜਿਹੜਾ ਆਪਸੀ ਸੰਚਾਰ ਹੈ ਉਹ ਮਾਂ ਬੋਲੀ ਵਿੱਚ ਹੋਊ, ਜਿਵੇਂ ਆਪਣੇ ਅੰਗਰੇਜ਼ੀ ਦਾ ਹੋ ਜਾਂਦਾ। ਆਪਣੇ ਜਿੰਨੇ ਅੰਗਰੇਜ਼ੀ ਦੇ ਅਧਿਆਪਕ ਨੇ ਉਹਨਾਂ ਨੂੰ ਅੰਗਰੇਜ਼ੀ ਬਹੁਤੀ ਵਾਰੀ ਪੰਜਾਬੀ 'ਚ ਪੜ੍ਹਾਉਣੀ ਪੈਂਦੀ ਆ, ਮਤਲਬ ਉਸ ਤਰੀਕੇ ਉਹ ਕਹਿੰਦੇ ਕਰ ਲੈਣਗੇ। ਤਾਂ ਇਹ ਇੱਕ ਇਹਦੇ ਵਿੱਚ ਜਿਹੜੀ ਸਮੱਸਿਆ ਇਹ ਆਈ ਆ, ਜਿਹੜੀ ਮੈਨੂੰ ਪੜ੍ਹਨ ਦੇ ਵਿੱਚ ਇਹ ਆਈ, ਉਹ ਕਹਿੰਦੇ ਵੀ 2 ਤੋਂ 8 ਸਾਲ ਤੱਕ ਬੱਚੇ ਦਾ ਤੇਜ਼ੀ ਨਾਲ ਸਿੱਖਣ ਦਾ ਸਮਾਂ, ਅਤੇ ਉਹਦੇ ਵਿੱਚ ਕਹਿੰਦੇ ਵੀ ਅਸੀਂ ਜਿਹੜਾ ਨੀਵੀਂ ਪੱਧਰ ਹੈ ਹੇਠਾਂ ਤੋਂ ਨੀਂਹ ਤੋਂ ਹੀ ਜਿਹੜੀਆਂ ਵੱਖ ਵੱਖ ਬੋਲੀਆਂ ਨੇ ਉਹਦੇ ਨਾਲ ਬੱਚੇ ਦਾ ਵਾਹ ਪਾ ਪਵਾ ਦੇਵਾਂਗੇ। ਇਹ ਗੱਲ ਮੈਨੂੰ ਸਮੱਸਿਆ ਵਜੋਂ ਦਿਖਦੀ ਹੈ। ਜੇ ਬੱਚੇ ਨੂੰ, ਜਿਹੜੇ ਬੰਦੇ ਭਾਸ਼ਾ ਵਿਗਿਆਨ ਪੜ੍ਹਦੇ ਨੇ ਜਾਂ ਜਿਨ੍ਹਾਂ ਨੇ ਭਾਸ਼ਾ ਪੜ੍ਹੀ ਆ, ਉਹਨਾਂ ਨੂੰ ਇੱਕ ਗੱਲ ਦਾ ਪਤਾ ਹੈ ਕਿ ਬੋਲੀ ਜਿਹੜੀ ਹੁੰਦੀ ਹੈ, ਬੋਲੀ ਬੰਦੇ ਦਾ ਅੰਦਰ ਬਣਤਰ ਵਜੋਂ ਸਿੱਖਦਾ। ਉਦੋਂ ਬਾਅਦ ਜਿਵੇਂ ਮਿਸਤਰੀ ਨੇ ਘਰ ਬਣਾਉਣਾ ਸਿੱਖ ਲਿਆ, ਉਦੋਂ ਬਾਅਦ ਚਾਹੇ ਉਹ ਤੋਂ 100 ਘਰ ਬਣਵਾ ਲਓ ਉਸੇ ਤਰ੍ਹਾਂ ਬੋਲੀ ਬੰਦੇ ਦੇ ਅੰਦਰ ਬਣਤਰ ਵਜੋਂ ਇੱਕੋ ਵਾਰੀ ਸਿੱਖੀ ਜਾਂਦੀ ਹੈ, ਅਤੇ ਜਿਹੜੀ ਬਣਤਰ ਵਜੋਂ ਬੰਦੇ ਦੇ ਅੰਦਰ ਮਨ ਦੇ ਵਿੱਚ ਸਿੱਖੀ ਜਾਂਦੀ ਹੈ, ਉਹ ਬੋਲੀ ਕੇਵਲ ਉਹਦੀ ਮਾਂ ਬੋਲੀ ਹੀ ਹੁੰਦੀ ਹੈ। ਜੇ ਉਸੇ ਘੜੀ ਬੱਚੇ ਦਾ ਇੱਕ ਤੋਂ ਵੱਧ ਬੋਲੀਆਂ ਨਾਲ ਦੂਜੇ ਤੋਂ 8ਵੇਂ ਸਾਲ ਤੱਕ ਪਵਾ ਦਿੱਤਾ ਤਾਂ ਇਹਦਾ ਮਤਲਬ ਇਹ ਨੀਤੀ ਦੇ ਵਿੱਚ ਇਹ ਸਮੱਸਿਆ ਵੀ ਇਹਦਾ ਮਤਲਬ ਇਹ ਨੀਤੀ ਜਿੰਨੇ ਸੋਹਣੇ ਸ਼ਬਦਾਂ ਵਿੱਚ ਲਿਖੀ ਹੋਈ ਆ ਇਹਦੇ ਵਿੱਚ ਕੁਝ ਗੁੱਝੇ ਭੇਦ ਨੇ ਜਿਹੜੇ ਸਾਡੇ ਲਈ ਸਮੱਸਿਆ ਬਣਨਗੇ। ਅੱਛਾ, ਇਹ ਕਹਿੰਦੇ ਵੀ ਫਿਰ ਇੱਕ ਹੋਰ ਜਿਹੜੀ ਇਹਦੇ ਵਿੱਚ ਅਗਲੀ ਸਮੱਸਿਆ ਉਹ ਲਿਖਿਆ ਹੋਇਆ ਕਿ ਕੋਈ ਬੋਲੀ ਜੇ ਚੰਗੀ ਤਰ੍ਹਾਂ ਪੜ੍ਹਾਉਣੀ ਹੋਵੇ ਜ਼ਰੂਰੀ ਨਹੀਂ ਕਿ ਉਹ ਵਿੱਦਿਆ ਦਾ ਮਾਧਿਅਮ ਹੋਵੇ। ਪਰ ਇਹ ਗੱਲ ਬਿਲਕੁਲ ਗਲਤ ਹੈ ਕਿ ਜਿਹੜੀ ਵਿੱਦਿਆ ਦਾ ਮਾਧਿਅਮ ਸਥਾਨਕ ਬੋਲੀ ਹੀ ਹੋਣੀ ਚਾਹੀਦੀ ਆ। ਜੇ ਕੋਈ ਬੋਲੀ ਪੜ੍ਹਾਉਣੀ ਆ ਬਿਨਾਂ ਵਿੱਦਿਆ ਦੇ ਮਾਧਿਅਮ ਤੋਂ ਉਹ ਦੂਸਰੀ ਥਾਂ 'ਤੇ ਪੜ੍ਹਾਈ ਜਾ ਸਕਦੀ ਹੈ, ਜਿਵੇਂ ਪੰਜਾਬ ਦੇ ਵਿੱਚ ਅੰਗਰੇਜ਼ੀ ਪੜ੍ਹਾਉਣੀ ਆ, ਹਿੰਦੀ ਪੜ੍ਹਾਉਣੀ ਆ, ਸੰਸਕ੍ਰਿਤ ਪੜ੍ਹਾਉਣੀ ਆ, ਫਾਰਸੀ ਪੜ੍ਹਾਉਣੀ ਆ, ਵਿਸ਼ੇ ਵਜੋਂ ਪੜ੍ਹਾ ਲਓ, ਪਰ ਵਿੱਦਿਆ ਦਾ ਮਾਧਿਅਮ ਸਥਾਨਕ ਬੋਲੀ ਹੋਣੀ ਚਾਹੀਦੀ। ਤਾਂ ਇਸ ਲਈ ਜੇ ਕੋਈ ਸਥਾਨਕ ਬੋਲੀ ਵਿੱਦਿਆ ਦਾ ਮਾਧਿਅਮ ਨਹੀਂ ਹੈਗੀ ਤਾਂ ਉਹ ਇੱਥੇ ਇੱਕ ਸਮੱਸਿਆ। ਤਾਂ ਇਹ ਕੁੱਲ ਮਿਲਾ ਕੇ ਇਹਨੂੰ ਜਦੋਂ ਆਪਾਂ ਮੋਟੇ ਰੂਪ ਦੇ ਵਿੱਚ ਵੇਖਦੇ ਹਾਂ ਤਾਂ ਕੁਛ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਵਿੱਦਿਆ ਦਾ ਮਾਧਿਅਮ ਆ ਜਿਹੜਾ ਉਹ ਸਥਾਨਕ ਬੋਲੀ ਨਹੀਂ ਹੋਊ ਤਾਂ ਜਿੰਨੀਆਂ ਸਮਾਜ ਦੀਆਂ ਸਮੱਸਿਆਵਾਂ ਨੇ ਉਹ ਪੈਦਾ ਹੋਣਗੀਆਂ। ਜਿਵੇਂ ਹੁਣ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨੇ, ਨਸ਼ੇ ਨੂੰ ਅਸੀਂ ਇੱਦਾਂ ਕਹਿ ਦਿੰਦੇ ਹਾਂ ਵੀ ਇਹ ਸਮਗਲਿੰਗ ਕਰਕੇ ਹੋ ਰਿਹਾ, ਇਹ ਵਪਾਰ ਕਰਕੇ ਹੋ ਰਿਹਾ, ਇਹ ਏਜੰਸੀਆਂ ਕਰਕੇ ਹੋ ਰਿਹਾ, ਇਹ ਭਾਰਤ ਸਰਕਾਰ ਦੀ ਨੀਤੀ ਕਰਕੇ ਹੋ ਰਿਹਾ। ਪਰ ਜਿਹੜੇ ਉਹਨੂੰ ਖਾ ਰਹੇ ਨੇ, ਜਿਹੜੇ ਉਹਦੇ ਵਿੱਚ ਲੰਘ ਰਹੇ ਨੇ, ਉਹ ਸਿਰਫ ਇਸ ਕਰਕੇ ਲੰਘ ਰਹੇ ਨੇ ਕਿਉਂਕਿ ਉਹਨਾਂ ਨੂੰ ਸਕੂਲਾਂ ਨੇ ਨਹੀਂ ਸਾਂਭਿਆ। ਜੇ ਉਹਨਾਂ ਦੀ ਵਿੱਦਿਆ ਦਾ ਮਾਧਿਅਮ ਪੰਜਾਬੀ ਹੋਵੇ ਤਾਂ ਉਹ ਬੰਦੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਗੇ। ਨਸ਼ੇ ਦਾ ਸੰਬੰਧ ਮਨ ਨਾਲ ਹੈ, ਜੇ ਮਾਨਸਿਕ ਮਜ਼ਬੂਤੀ ਆ ਤਾਂ ਫਿਰ ਨਸ਼ਾ ਨਹੀਂ ਆਵੇਗਾ। ਇਹ ਗੱਲ ਕੋਈ ਮਤਲਬ ਮੈਂ ਤੁਹਾਡੇ ਸਾਹਮਣੇ ਉਈਂ ਰੱਖ ਰਿਹਾ ਆਪ ਮੁਹਾਰੀ ਬਣਾ ਕੇ, ਤਾਂ ਤੁਸੀਂ ਇੱਕ ਫਰਾਂਸ ਦੀ ਬੀਬੀ ਹੈ ਸਕਟਨੈਪ ਕਾਂਗਸ, ਉਹਨੇ ਲਿੰਗੁਇਸਟਿਕ ਜੀਨੋਸਾਈਡ 'ਤੇ ਬਹੁਤ ਖੋਜ ਕੀਤੀ ਆ, ਬੜੀਆਂ ਲੰਬਾ ਚੌੜਾ ਕੰਮ ਆ ਅਤੇ ਉਹ ਅਜੇ ਵੀ ਉਹ ਕਾਫੀ ਤੁਰੀ ਹੋਈ ਆ। ਉਹਨੇ ਇਹ ਗੱਲ ਕੱਢ ਕੇ ਲੈ ਕੇ ਆਉਂਦੀ ਆ ਕਿ ਜਿਹੜੀ ਵਿੱਦਿਆ ਦਾ ਮਾਧਿਅਮ ਆ ਉਹਨੇ ਬਲਕਿ ਇੱਥੇ ਭਾਰਤ ਦੇ ਕਬੀਲਿਆਂ ਦੇ ਹਵਾਲੇ ਨਾਲ ਵੀ ਗੱਲ ਆਖੀ ਹੈ ਕਿ ਜਿੱਥੇ ਉਹਨਾਂ ਦੀ ਵਿੱਦਿਆ ਦਾ ਮਾਧਿਅਮ ਮਾਂ ਬੋਲੀ ਨਹੀਂ ਹੈਗੀ ਤਾਂ ਲੋਕਾਂ ਦੇ ਵਿੱਚ ਜਿੰਨੀਆਂ ਬੁਰਾਈਆਂ ਹੁੰਦੀਆਂ ਨੇ, ਸਮਾਜਿਕ ਬਿਮਾਰੀਆਂ, ਕਲੇਸ਼, ਆਪਸ ਵਿੱਚ ਇੱਕ ਦੂਜੇ ਦੇ ਸਿਰ 'ਚ ਸੁਆਹ ਪਾਉਣੀ, ਠੀਕ ਆ, ਹੁਣ ਅਸੀਂ ਜਿਵੇਂ ਸੋਸ਼ਲ ਮੀਡੀਆ 'ਤੇ ਆਪ ਇਹ ਆਪਸ ਇੱਕ ਦੂਜਿਆਂ ਦੇ ਝਾਟੇ ਪੱਟਣ ਲੱਗੇ ਹੋਏ ਹਾਂ, ਇਹ ਸਾਰੀਆਂ ਗੱਲਾਂ ਦਾ ਸੰਬੰਧ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਸਾਡੇ ਵਿੱਦਿਆ ਦੇ ਮਾਧਿਅਮ ਨਾਲ, ਵਿੱਦਿਆ ਦੇ ਪ੍ਰਬੰਧ ਨਾਲ ਜੁੜਦਾ। ਇਸ ਗੱਲ ਨੂੰ ਵੇਖਿਆ ਜਾਣਾ ਚਾਹੀਦਾ। ਚਲੋ, ਕੁਛ ਗੱਲਾਂ ਤਾਂ ਇਹ ਹਨ ਕਿ ਇਹ ਨੀਤੀ ਦੇ ਵਿੱਚ ਗੱਲਾਂ ਖੂਬਸੂਰਤ ਮੰਨ ਸਕਦੇ ਹਾਂ, ਪਰ ਇੱਕ ਸਵਾਲ ਇਹ ਆ ਕਿ ਅਸੀਂ ਇਸ ਨੀਤੀ 'ਤੇ ਸੰਸਾ ਕਿੱਥੇ ਕਰ ਸਕਦੇ ਹਾਂ, ਵੀ ਕੀ ਵਜ੍ਹਾ ਹੈ ਕਿ ਸਾਨੂੰ ਇਸ ਨੀਤੀ 'ਤੇ ਸ਼ੱਕ ਕਰਨੀ ਪੈ ਰਹੀ ਹੈ। ਮੈਂ ਉਹਦੇ 5 ਨੁਕਤੇ ਬਣਾਏ ਨੇ। ਪਹਿਲਾ ਇਹ ਕਿ ਭਾਰਤੀ ਭਾਸ਼ਾ ਨੀਤੀ ਕੀ ਹੈ, ਉਹਦਾ ਸਵਾਲ ਕੀ ਹੈ, ਕੀ ਉਹ ਬੋਲੀਆਂ ਨੂੰ ਆਜ਼ਾਦੀ ਦਿੰਦੀ ਹੈ। ਦੂਜਾ, ਰਾਸ਼ਟਰਵਾਦ। ਤੀਜਾ, ਇਸ ਨੀਤੀ ਦੇ ਵਿੱਚ ਜਿਹੜਾ ਸੰਸਕ੍ਰਿਤ ਦੀ ਇੰਨੀ ਮਹਿਮਾ ਗਾਈ ਹੋਈ ਹੈ ਉਹ। ਅਤੇ ਚੌਥਾ, ਕੇਂਦਰ ਸਰਕਾਰ ਦੀ ਨੀਅਤ, ਉੱਥੇ ਕਾਨੂੰਨ ਬਣਨ ਦਾ ਅਤੇ ਕਾਨੂੰਨ ਦੇ ਅਮਲ ਵਿਚਲਾ ਫਰਕ ਆ ਜਿਹੜਾ ਉਹ। ਅਤੇ ਪੰਜਵਾਂ, ਪੰਜਾਬ ਸਰਕਾਰ ਦੀਆਂ ਜਿਹੜੀਆਂ ਸਮਰੱਥਾਵਾਂ ਨੇ ਜਾਂ ਸੀਮਾਵਾਂ ਨੇ। ਇਹ 5 ਨੁਕਤੇ ਕਰਕੇ ਅਸੀਂ ਇਸ ਬੋਲੀ 'ਤੇ, ਇਸ ਨੀਤੀ 'ਤੇ ਸ਼ੰਕਾ ਕਰ ਸਕਦੇ ਹਾਂ। ਪਹਿਲਾ ਨੁਕਤਾ ਇਹ ਹੈ ਕਿ ਜਿਹੜੀ ਭਾਰਤੀ ਭਾਸ਼ਾ ਨੀਤੀ ਆ ਉਹ ਭਾਸ਼ਾ ਨੀਤੀ ਬਿਲਕੁਲ ਸਪਸ਼ਟ ਆ ਕਿ ਉਹ ਹਿੰਦੀ ਨੂੰ ਵਧਾਉਣ ਵਾਲੀ ਆ, ਅਤੇ ਅਮਲੀ ਰੂਪ ਵਿੱਚ ਵੀ, ਲਿਖਤੀ ਰੂਪ ਵਿੱਚ ਵੀ। ਤਾਂ ਇਹ ਤੁਹਾਨੂੰ ਪਤਾ ਹੀ ਹੈ ਕਿ ਸੰਵਿਧਾਨ ਵਿੱਚ ਹੀ ਲਿਖਿਆ ਹੋਇਆ ਕਿ 1965 ਦੇ ਵਿੱਚ 15 ਸਾਲ ਅੰਗਰੇਜ਼ੀ ਪੜ੍ਹਾਈ ਜਾਵੇਗੀ ਅਤੇ 15 ਸਾਲ ਬਾਅਦ ਹਿੰਦੀ ਲਾਗੂ ਕਰ ਦਿੱਤੀ ਜਾਵੇਗੀ। ਉਹ ਚਲੋ ਦੱਖਣ ਵਾਲਿਆਂ ਨੇ ਰੌਲਾ ਪਾ ਲਿਆ ਅਤੇ ਨਹੀਂ ਉੱਦਾਂ ਹੋ ਸਕੀ, ਇੱਕ ਬੜਾ ਵੱਡਾ ਹਾਦਸਾ ਵੀ ਵਾਪਰਿਆ, ਇੰਨੇ ਉਹਨਾਂ ਦੇ ਸੈਂਕੜੇ ਬੰਦੇ ਮਾਰੇ ਗਏ, ਪਰ ਉਹਨਾਂ ਨੇ ਉਹ ਕੁਰਬਾਨੀਆਂ ਦੇ ਕੇ ਘੱਟੋ ਘੱਟ ਇੱਕ ਵਾਰੀ ਉਸ ਘੜੀ ਉਹ ਹਿੰਦੀ ਦਾ ਜਿਹੜਾ ਹੜ੍ਹ ਸੀ ਉਹ ਰੋਕ ਲਿਆ। ਇਸ ਮਾਮਲੇ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਕਿ ਹਿੰਦੀ ਨੂੰ ਇੰਨਾ ਫੈਲਾਅ ਕਰਨ ਖਾਤਰ ਸਰਕਾਰ ਨੇ ਜ਼ੋਰ ਲਾਇਆ, 2014 ਤੋਂ ਬਾਅਦ ਉਹ ਜ਼ੋਰ ਵੱਧ ਬਣ ਗਿਆ, ਇੰਨਾ ਤਿੱਖਾ ਹੋ ਗਿਆ ਕਿ ਜਿਹੜੇ ਸੰਵਿਧਾਨ ਦੇ ਵਿੱਚ, ਜਿਵੇਂ ਹੁਣ ਤੁਸੀਂ ਆਰਟੀਕਲ 343 ਬਾਰੇ ਜਾਣਦੀ ਹੋਵੋਗੇ, ਹੈ ਨਾ, ਜਿਹਦੇ ਵਿੱਚ ਆਖਿਆ ਹੋਇਆ ਕਿ ਭਾਰਤ ਦੀ ਦਫ਼ਤਰੀ ਭਾਸ਼ਾ ਹਿੰਦੀ ਹੋਊ। ਹੁਣ ਜਦੋਂ ਤੁਸੀਂ ਵੇਖਦੇ ਹੋ, ਜਿਵੇਂ ਮੰਨ ਲਓ ਵੀ 2 ਸਾਲ ਪਹਿਲਾਂ ਮੈਂ ਇਨਕਮ ਟੈਕਸ ਰਿਟਰਨ ਭਰੀ ਆਪਣੀ, ਸਾਡੇ ਪਰਿਵਾਰ ਦਾ ਨਾਂ ਵੱਡਾ ਲਾਣਾ, ਠੀਕ ਆ, ਅਸੀਂ ਐਡਰੈਸ ਵਿੱਚ ਲਿਖਦੇ ਹਾਂ, ਤਾਂ ਉਹ ਮੈਂ ਲਿਖ ਦਿੱਤਾ ਉਹਦੇ ਵਿੱਚ BA DA LAN, ਉਹਨੇ ਖੁਦ ਬ ਖੁਦ ਹਿੰਦੀ ਕਰਕੇ ਭੇਜ ਦਿੱਤਾ ਮੈਨੂੰ ਉਹਦਾ। ਉਹਨਾਂ ਨੇ ਮਤਲਬ ਜਿਹੜਾ ਸਰਕਾਰੀ ਸਿਸਟਮ ਨੇ ਇੰਟਰਨੈੱਟ ਦੇ, ਉਹਨਾਂ ਦੇ ਵਿੱਚ ਉਹਨਾਂ ਨੇ ਹਿੰਦੀ ਪਾ ਲਈ। ਜਿੱਥੇ ਤੁਹਾਡੀ ਇੱਛਾ ਨਹੀਂ ਵੀ ਹੈਗੀ, ਤੁਸੀਂ ਨਹੀਂ ਵੀ ਵਰਤਣੀ ਚਾਹੁੰਦੇ, ਉੱਥੇ ਤੁਹਾਨੂੰ ਧੱਕੇ ਨਾਲੇ। ਉਹਨੇ ਫਿਰ ਕੀ ਬਣਾ ਦਿੱਤਾ? ਬਦਲਾਣਾ, ਠੀਕ ਹੈ, ਬਦਲਾਣਾ ਦਾ ਮਤਲਬ ਬੁਰਾ ਲਾਣਾ, ਠੀਕ। ਇਸ ਤਰੀਕੇ ਉਹ ਹੁਣ ਇਨਕਮ ਟੈਕਸ ਦੀ ਰਿਟਰਨ ਦੀ ਕਾਪੀ ਹੈ ਜੇ ਮੇਰੇ ਕੋਲ ਪਈ ਹੈ। ਹੁਣ ਜਦੋਂ ਅਸੀਂ ਵੇਖਦੇ ਹਾਂ ਤਾਂ ਜਿਹੜੀ ਭਾਰਤ ਦੀ ਭਾਸ਼ਾ ਨੀਤੀ ਆ ਉਹ 1958 ਦੀ ਹੈ, ਚਾਹੇ 1963 ਦੇ ਵਿੱਚ ਦਫ਼ਤਰੀ ਭਾਸ਼ਾ ਐਕਟ ਹੈ, ਜਾਂ 1967 ਦੇ ਵਿੱਚ ਆਫੀਸ਼ੀਅਲ ਲੈਂਗੁਏਜ ਅਮੈਂਡਮੈਂਟ ਐਕਟ ਹੈ, ਜਾਂ 1968 ਦੇ ਵਿੱਚ ਆਫੀਸ਼ੀਅਲ ਲੈਂਗੁਏਜ ਰੈਜੂਲੇਸ਼ਨ ਹੈ, ਤਾਂ ਇਹ ਸਾਰੇ ਦੇ ਵਿੱਚ ਇੱਕੋ ਗੱਲ 'ਤੇ ਜ਼ੋਰ ਆ ਕਿ ਹਿੰਦੀ ਦਾ ਵਿਕਾਸ ਤੇਜ਼ ਕੀਤਾ ਜਾਏਗਾ, ਵੱਧ ਕੀਤਾ ਜਾਏਗਾ, ਸਾਰੀ ਥਾਂ 'ਤੇ ਕੀਤਾ ਜਾਏਗਾ, ਸਭ ਤਰੀਕਿਆਂ ਨਾਲ ਕੀਤਾ ਜਾਏਗਾ। ਤਾਂ ਇਸ ਲਈ ਉਹਨਾਂ ਨੇ ਕੁਛ ਤਰੀਕੇ ਵੀ ਵਰਤੇ, ਜਿਹੜੇ ਕੋਸ਼ ਬਣਾਏ। ਹੁਣ ਜਿਵੇਂ ਇੱਥੇ ਤੁਸੀਂ ਪੰਜਾਬੀ ਵਾਲੇ ਪੜ੍ਹਦੇ ਹੋ, ਮੇਰੇ 2 ਮਿੱਤਰ ਬੈਠੇ ਨੇ ਇੱਥੇ ਡਿਪਾਰਟਮੈਂਟ ਵਿੱਚ, ਪ੍ਰੋਫੈਸਰ ਨੇ, ਅਸੀਂ ਜਿਹੜੇ ਪੜ੍ਹੇ ਹਾਂ, ਤਾਂ ਸਾਡੀ ਸ਼ਬਦਾਵਲੀ ਦੇ ਵਿੱਚ ਇੰਨੀ ਹਿੰਦੀ ਅਤੇ ਸੰਸਕ੍ਰਿਤ ਇਸ ਕਰਕੇ ਨਹੀਂ ਆਈ ਕਿ ਸਾਡੇ ਲੱਛਣ ਜਾਂ ਸਾਡੇ ਸੁਭਾਅ ਕਰਕੇ ਜਾਂ ਸਾਡੇ ਬੰਦਿਆਂ ਦੀ ਬਦਨੀਤੀ ਕਰਕੇ। ਭਾਰਤ ਸਰਕਾਰ ਨੇ 1960-65 ਤੋਂ ਬਾਅਦ ਇੱਕ ਕੋਸ਼ ਛਾਪੇ, ਉਹ ਕੋਸ਼ਾਂ ਨੂੰ ਕਿਹਾ ਕਿ ਸਾਰੀਆਂ ਰਾਜ ਸਰਕਾਰਾਂ ਨੂੰ ਕਿ ਤੁਸੀਂ ਅੰਗਰੇਜ਼ੀ ਦੇ ਸ਼ਬਦਾਂ ਖਾਤਰ ਜਦੋਂ ਤੁਸੀਂ ਸ਼ਬਦ ਲੈਣਾ ਤਾਂ ਤੁਸੀਂ ਇਹ ਸ਼ਬਦ ਲੈਓ। ਅਤੇ ਸਾਡੇ ਪੰਜਾਬੀ ਵਾਲਿਆਂ ਨੇ ਬਿਲਕੁਲ ਹੀ ਲਗਭਗ ਸ਼ਰਮ ਲਾ ਦਿੱਤੀ, ਉਹਨਾਂ ਨੇ ਉਹ ਹਿੰਦੀ ਵਾਲੇ ਸ਼ਬਦ ਦਾ ਹੀ ਗੁਰਮੁਖੀ ਰੂਪ ਕਰਕੇ ਲਿਖ ਲਿਆ। ਤਾਂ ਇਸ ਤਰੀਕੇ ਸਾਡੇ ਸਾਹਮਣੇ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਸਾਡੀ ਰਵਾਇਤੀ ਪਰੰਪਰਕ ਸ਼ਬਦਾਵਲੀ ਸੀ, ਹੁਣ ਸਾਡੇ ਪਿੰਡ ਦੇ ਬੰਦੇ ਨਾਲੋਂ ਸਾਡੀ ਕਿਤਾਬ ਦੀ ਬੋਲੀ ਦੀ ਬਿੱਥ ਇੰਨੀ ਕਿਉਂ ਹੈ? ਇੱਕ ਬਿੱਥ ਤਾਂ ਹੁੰਦੀ ਹੈ, ਜੇ ਕੋਈ ਕਿਤਾਬ ਦਾਰਸ਼ਨਿਕ ਹੈ ਜਾਂ ਕੋਈ ਕਿਤਾਬ ਅਕਾਦਮਿਕ ਹੈ, ਉਹਦੀ ਪੰਜਾਬ ਜਾਂ ਆਪਣੇ ਪਿੰਡਾਂ ਦੇ ਬੰਦੇ ਨਾਲੋਂ ਕੋਈ ਪੈਸਾ ਭਰ ਉਹਦੀ ਬੋਲੀ ਦੀ ਜਿਹੜੀ ਬਿੱਥ ਹੈ ਉਹ ਹੁੰਦੀ ਹੈ। ਪਰ ਇੰਨੀ ਬਿੱਥ ਪੈ ਜਾਵੇ ਕਿ ਕਿਸੇ ਬੰਦੇ ਨੂੰ ਚੰਗੇ ਭਲੇ ਅੱਖਰ ਵਾਲੇ ਨੂੰ ਸਮਝ ਵੀ ਨਾ ਆਵੇ, ਤਾਂ ਇਹ ਇੱਕ ਵੱਡੀ ਸਾਡੇ ਸਾਹਮਣੇ ਸਮੱਸਿਆ ਆ ਗਈ। ਤਾਂ ਹਿੰਦੀ ਸੰਸਕ੍ਰਿਤ 'ਤੇ ਕੇਂਦਰਿਤ ਜਿਹੜੀ ਭਾਰਤ ਦੀ ਭਾਸ਼ਾ ਨੀਤੀ ਆ, ਇਹਦੇ ਬਾਰੇ ਆਪਾਂ ਹੋਰ ਵੱਧ ਗੱਲ ਨਹੀਂ ਕਰਨੀ, ਇਹ ਇੱਕ ਪਹਿਲੀ ਗੱਲ ਸਮੱਸਿਆ ਇਹਦੇ ਵਿੱਚ। ਦੂਜੀ ਗੱਲ, ਜਿਹੜੀ ਭਾਰਤ ਦੀਆਂ ਸਿੱਖਿਆ ਨੀਤੀਆਂ ਨੇ, ਜਿਹੜੀ ਹੁਣ ਵਾਲੀ ਨੀਤੀ ਹੈ, ਉਹਦੇ ਵਿੱਚ ਸਭ ਤੋਂ ਵੱਧ ਜ਼ੋਰ ਆ ਰਾਸ਼ਟਰਵਾਦ 'ਤੇ। ਜਿਹੜੀਆਂ ਵੱਖੋ ਵੱਖਰੀਆਂ ਬੋਲੀਆਂ ਦੀ ਆਜ਼ਾਦੀ ਹੈ, ਵੱਖੋ ਵੱਖਰੀਆਂ ਬੋਲੀਆਂ ਦੀ ਮੌਲਿਕਤਾ ਸਹਿਤ ਉਹਨਾਂ ਦੇ ਵਿਕਾਸ ਹੈ, ਅਤੇ ਉਹ ਵਿਕਾਸ ਭਾਰਤੀ ਰਾਸ਼ਟਰੀਕਰਨ ਦੇ ਉਦੇਸ਼ ਦੇ ਖਿਲਾਫ ਹੈ। ਹੁਣ ਲਿਖਿਆ ਤਾਂ ਉਹਨਾਂ ਨੇ ਇਹ ਹੋਇਆ ਕਿ ਭਾਰਤੀ ਕਲਾ ਸੱਭਿਆਚਾਰ ਰਾਹੀਂ ਅਸੀਂ ਭਾਰਤੀਅਤਾ ਦੱਸਾਂਗੇ, ਪਰ ਉਹ ਦੱਸ ਰਹੇ ਨੇ ਹੁਣੇ ਥੋੜ੍ਹੇ ਸਮਾਂ ਪਹਿਲਾਂ ਜਦੋਂ ਆਹ ਇੰਡੀਆ ਅਤੇ ਭਾਰਤ ਦਾ ਰੌਲਾ ਪਿਆ, ਉਦੋਂ ਬਾਅਦ AICTE ਦੇ ਚੇਅਰਮੈਨ ਉਹਨਾਂ ਨੇ ਬਣਾ ਦਿੱਤੀਆਂ ਆਪਣੀਆਂ ਕਮੇਟੀਆਂ ਬਣਾ ਦਿੱਤੀਆਂ ਵੀ ਹਿੰਦੀ ਨੂੰ ਜਾਂ ਤੁਸੀਂ ਇਹ ਲਾਗੂ ਕਰੋ, ਤਾਂ ਉਹਨਾਂ ਨੇ ਕਾਫੀ ਕੁਝ ਜਿਹੜਾ ਬਦਲ ਦਿੱਤਾ, ਕਾਫੀ ਕੁਝ ਜਿਹੜਾ ਬਦਲ ਕੇ ਉਹਨਾਂ ਨੇ ਆਖਿਆ ਕਿ ਅਸੀਂ ਕੀ ਪੜ੍ਹਾਵਾਂਗੇ। ਮਤਲਬ ਤੁਸੀਂ ਜੇ ਉਹਨੂੰ ਦੇਖੋਗੇ, ਥੋੜ੍ਹੇ ਦਿਨਾਂ ਦੀਆਂ ਖਬਰਾਂ ਨੇ, ਤਾਂ ਤੁਸੀਂ ਵੇਖੋਗੇ ਸਤੰਬਰ ਦੀਆਂ ਖਬਰਾਂ ਨੇ, ਤਾਂ ਤੁਹਾਨੂੰ ਉਹਦੇ ਵਿੱਚ ਹੈਰਾਨਗੀ ਹੋਊਗੀ। ਤਾਂ ਇੱਕ ਤਰੀਕੇ ਨਾਲ ਜਿਹੜੀ ਇੱਥੋਂ ਦਾ ਰਾਸ਼ਟਰਵਾਦ ਹੈ, ਉਹ ਰਾਸ਼ਟਰਵਾਦ ਸਕੂਲਾਂ ਦੇ ਵਿੱਚ ਸਮੱਸਿਆ। ਜੇ ਆਪਾਂ ਇੱਦਾਂ ਵੀ ਮੰਨ ਲਈਏ, ਕੱਲ੍ਹ ਮੈਂ ਇੱਕ ਮੇਰਾ ਮਿੱਤਰ ਹੈ ਉਹਦੇ ਨਾਲ ਗੱਲ ਕਰੀ, ਉਹ ਮੈਨੂੰ ਕਹਿੰਦਾ ਵੀ ਮੰਨ ਲਈਏ ਤੇਰੀ ਗੱਲ ਕਿ ਜੇ ਹੁਣ ਪੰਜਾਬੀ ਵਿੱਦਿਆ ਦਾ ਮਾਧਿਅਮ ਵਜੋਂ ਆਪਾਂ ਲਾਗੂ ਕਰਨੀ ਹੈ ਤਾਂ ਸਰਕਾਰੀ ਸਕੂਲ ਹੋ ਗਿਆ। ਕਹਿੰਦਾ ਜੇ ਸਰਕਾਰੀ ਸਕੂਲਾਂ 'ਚ ਵੀ ਪੜ੍ਹਾਉਂਦੇ ਹਾਂ ਤਾਂ ਬੱਚੇ, ਤਾਂ ਫਿਰ ਇਹਦਾ ਮਤਲਬ ਜੋ ਸਰਕਾਰ ਪੜ੍ਹਾਉਂਦੀ ਆ ਰਾਸ਼ਟਰਵਾਦ ਪੜ੍ਹਾਉਂਦੀ ਆ, ਤਾਂ ਹੁਣ ਜਿਹੜੀ ਸਰਕਾਰ ਰਾਸ਼ਟਰਵਾਦ ਪੜ੍ਹਾਉਂਦੀ ਆ ਉਹਦੇ ਖਾਤਰ ਇੱਕ ਬੀਬੀ ਇੱਕ ਲੇਖਕ ਹੈ ਸਿਲਵੀ ਗੋਇਕਾਰਡ, ਉਹਨਾਂ ਆਖਿਆ ਕਿ ਸਕੂਲਜ਼ ਆਰ ਐਕਟ ਟੂ ਹੋਮੋਜੀਨਾਈਜ਼ ਦਾ ਪਾਪੂਲੇਸ਼ਨ। ਉਹ ਇੱਥੇ ਭਾਰਤ ਦੇ ਬਾਰੇ ਆ, ਉਹਨੇ ਭਾਰਤ ਦੀਆਂ ਬੋਲੀਆਂ ਬਾਰੇ ਗੱਲ ਕਰੀ। ਉਹ ਕਹਿੰਦਾ ਵੀ ਸਕੂਲਾਂ ਦਾ ਕੰਮ ਹੀ ਇਹ ਆ ਕਿ ਲੋਕਾਂ ਨੂੰ ਪੱਧਰੇ ਕਰਕੇ ਇੱਕੋ ਜਿਹਾ ਰੂਪ ਦੇਣਾ। ਤਾਂ ਇੱਕ ਤਰੀਕੇ ਨਾਲ ਜਿਹੜੀ ਇਹ ਰਾਸ਼ਟਰਵਾਦ ਦੀ ਨੀਤੀ ਹੈ ਉਹ ਇਸ ਨੀਤੀ ਵਿੱਚ ਕਿੰਨੇ ਜ਼ੋਰ ਨਾਲ ਆਈ ਹੋਈ ਆ ਉਹਦਾ ਇੱਕ ਨੁਕਤਾ ਇਹ ਦੇਖ ਸਕਦੇ ਹੋ ਕਿ ਦੁਨੀਆ ਭਰ ਦੇ ਵਿੱਚ ਜਦੋਂ ਬੰਦਾ ਸਿੱਖਦਾ ਹੈ ਤਾਂ ਉਹਦੇ ਬਾਰੇ ਇਹ ਆ ਕਿ ਬੱਚਾ 6 ਸਾਲ ਤੋਂ ਘੱਟ ਨਾ ਹੋਵੇ, 6 ਹੋਵੇ, 7 ਸਾਲ ਦਾ ਹੋਵੇ। ਤਾਂ ਇਹਨਾਂ ਨੇ ਉਹ 3 ਸਾਲ ਤੱਕ ਲੈ ਆਉਂਦਾ। ਉਹਦੇ 2 ਨੁਕਸਾਨ ਨੇ ਆਪਾਂ ਨੂੰ। ਪਹਿਲੀ ਗੱਲ ਤਾਂ ਇਹ ਕਿ ਬੱਚੇ ਨੇ ਜੋ ਆਪਣੇ ਘਰ ਪਰਿਵਾਰ ਆਲੇ ਦੁਆਲੇ 'ਚੋਂ ਸਿੱਖਣਾ ਉਹ 3 ਸਾਲ ਪਹਿਲਾਂ ਸਕੂਲ ਤੋਂ ਸਿੱਖੇਗਾ, ਦੂਜੀ ਗੱਲ ਕਿ ਸਾਨੂੰ ਸਕੂਲ ਨੂੰ 3 ਸਾਲ ਦੀ ਫੀਸ ਵੱਧ ਦੇਣੀ ਪਏਗੀ। ਠੀਕ ਹੈ, ਨਾਲੇ ਤਾਂ ਸਰਕਾਰ ਦਾ ਫਾਇਦਾ ਹੋ ਗਿਆ ਇਸ ਨੀਤੀ ਨਾਲ, ਨਾਲੇ ਸਰਕਾਰ ਨੇ ਜਿਹੜੇ ਪ੍ਰਾਈਵੇਟ ਵਪਾਰੀਆਂ ਤੋਂ ਵਿੱਦਿਆ ਦਿਵਾਉਣੀਆਂ ਉਹਨਾਂ ਦਾ ਫਾਇਦਾ ਹੋ ਗਿਆ। ਇਹ ਦੋਵੇਂ ਗੱਲਾਂ ਦੇ ਵਿੱਚ ਇਹਨਾਂ ਨੁਕਤਿਆਂ 'ਤੇ ਅਸੀਂ ਸਵਾਲ ਕਰ ਸਕਦੇ ਹਾਂ। ਅੱਛਾ, ਫਿਰ ਇਹਦੇ ਵਿੱਚ ਰਾਸ਼ਟਰਵਾਦ ਹੋਰ ਕਿਵੇਂ ਝਲਕਦਾ? ਉਹਨਾਂ ਨੇ ਆਖਿਆ ਕਿ ਅਸੀਂ ਸਾਰੇ ਇੱਕ ਸਮਾਨ ਪਾਠਕ੍ਰਮ ਬਣਾਵਾਂਗੇ। ਇੱਕ ਸਮਾਨ ਪਾਠਕ੍ਰਮ ਮਤਲਬ ਚਾਹੇ ਤਾਮਿਲਨਾਡੂ ਵਾਲਾ, ਚਾਹੇ ਕੰਨਿਆਕੁਮਾਰੀ ਵਾਲਾ, ਚਾਹੇ ਕਸ਼ਮੀਰ ਵਾਲਾ, ਚਾਹੇ ਪੰਜਾਬ ਵਾਲਾ, ਚਾਹੇ ਬੰਗਾਲ ਵਾਲਾ, ਸਾਰੇ ਇੱਕੋ ਪੜਨਗੇ। ਪ੍ਰੋਫੈਸਰ ਜੋਗਾ ਸਿੰਘ ਜੀ ਆਖਦੇ ਹੁੰਦੇ ਨੇ ਕਿ ਜਿਹੜੀ ਬੋਟਨੀ ਹੈ ਉਹ ਪੰਜਾਬ ਦੇ ਬੱਚੇ ਨੂੰ ਬੋਟਨੀ ਹੋਰ ਤਰੀਕੇ ਪੜ੍ਹਾਉਣੀ ਪੈਣੀ ਆ, ਤਾਮਿਲਨਾਡੂ ਵਾਲੇ ਨੂੰ ਹੋਰ ਤਰੀਕੇ ਪੜ੍ਹਾਉਣੀ ਪੈਣੀ ਆ, ਇੱਥੇ ਹੋਰ ਤਰ੍ਹਾਂ ਦੇ ਬੂਟੇ ਨੇ ਉੱਥੇ ਹੋਰ ਤਰ੍ਹਾਂ ਦੇ ਬੂਟੇ ਨੇ। ਹੁਣ ਜਿਹੜਾ ਇਹ ਇੱਕ ਸਮਾਨ ਸਿਲੇਬਸ ਵਾਲਾ ਕੰਮ ਹੈ, ਇਹ UGC ਨੂੰ AICTE ਨੂੰ ਇਹਨਾਂ ਨੂੰ ਦੇ ਦਿੱਤਾ ਤਾਂ ਉਹਨਾਂ ਨੇ ਉਹ ਕਿਤਾਬਾਂ ਬਣਾ ਦਿੱਤੀਆਂ ਅਤੇ ਸਿਲੇਬਸ ਮਾਡਲ ਸਿਲੇਬਸ ਵੀ ਪਾ ਦਿੱਤੇ। ਇਹ ਸਾਡੇ ਸਾਹਮਣੇ ਇਹ ਸਮੱਸਿਆਵਾਂ ਬਣ ਗਈਆਂ। ਅੱਛਾ, ਫਿਰ ਅਗਲੀ ਜਿਹੜੀ ਇਸ ਬੋਲੀ ਦੇ ਵਿੱਚੋਂ ਝਲਕਦੀ ਆ ਰਾਸ਼ਟਰਵਾਦ ਦੀ, ਜਾਂ ਜਿਹੜੀਆਂ ਬੋਲੀਆਂ ਬਾਬਤ ਇਹਨਾਂ ਇਹ ਨੀਤੀ ਦੀ ਇੰਨੀ ਖੂਬਸੂਰਤ ਜਿਹੜੀ ਸ਼ਬਦਾਵਲੀ ਆ ਉਹ ਹੋਛੀ ਕਿਉਂ ਜਾਪਦੀ ਆ? ਤਾਂ ਹੁਣ ਅਸੀਂ ਪਿਛਲੇ ਸਾਲ ਲਾਗੂ ਕਰੀ ਆ ਸਿੱਖਿਆ ਨੀਤੀ ਅੰਡਰ ਗ੍ਰੈਜੂਏਸ਼ਨ ਪੱਧਰ 'ਤੇ, ਇਸ ਯੂਨੀਵਰਸਿਟੀ ਨੇ ਵੀ ਕਰੀ ਆ। ਜਿਹੜੀਆਂ ਬੋਲੀਆਂ ਨੇ, ਬੋਲੀਆਂ ਨੂੰ ਇੱਕ ਕਿਸਮ ਦਾ ਪੇਪਰ ਦਿੱਤਾ ਹੋਇਆ, ਉਹਦਾ ਨਾਂ ਆ ਵੈਲਿਊਏਟਡ ਕੋਰਸ। ਵੈਲਿਊਏਟਡ ਕੋਰਸ ਪੂਰੀ BA ਦੇ ਵਿੱਚ ਬੱਚੇ ਨੇ 4 ਪੇਪਰ ਪੜ੍ਹਨੇ ਨੇ, ਉਹ 4 ਦੇ 4 ਵੈਲਿਊਏਟਡ ਸਾਰੇ ਬੋਲੀ ਦੇ ਨਹੀਂ ਹਨ, ਉਹ 1 ਜਾਂ 2 ਬੋਲੀ ਦੇ ਪੜ੍ਹ ਲਵੇਗਾ ਅਤੇ ਉਹ ਪੇਪਰ 2 ਕ੍ਰੈਡਿਟ ਦਾ ਕੇਵਲ। ਮਤਲਬ ਜੇ ਬੱਚੇ ਨੇ 25 ਅਤੇ 25 200 ਕ੍ਰੈਡਿਟ ਪੜ੍ਹਨਾ ਹੈ, 200 ਕ੍ਰੈਡਿਟ ਪੜ੍ਹਨਾ ਤਾਂ 200 ਕ੍ਰੈਡਿਟ ਦੇ ਵਿੱਚੋਂ ਸਿਰਫ 4 ਕ੍ਰੈਡਿਟ ਉਹਨੇ ਬੋਲੀ ਪੜ੍ਹਨੀ ਆ, ਜਿਹੜੀ ਉਹਨਾਂ ਨੇ ਸਕੀਮ BA ਦੀ ਅੰਡਰ ਗ੍ਰੈਜੂਏਸ਼ਨ ਦੀ ਬਣਾ ਕੇ ਭੇਜੀ ਆ। UGC ਨੇ ਯੂਨੀਵਰਸਿਟੀਆਂ ਨੂੰ ਜਾਰੀ ਕੀਤੀ ਆ ਕਿ ਤੁਸੀਂ ਇਹ ਸਕੀਮ ਲਾਗੂ ਕਰੋ। ਮਤਲਬ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਇੰਨੀ ਖੂਬਸੂਰਤ ਤਰੀਕੇ ਨਾਲ ਅਸੀਂ ਵਿੱਦਿਆ ਦਾ ਮਾਧਿਅਮ ਬਣਾਵਾਂਗੇ, ਬੋਲੀਆਂ ਨੂੰ ਡਿਵੈਲਪ ਕਰਾਂਗੇ, ਪਰ ਜੋ ਸਾਨੂੰ ਸਕੀਮ ਦਿੱਤੀ ਜਾ ਰਹੀ ਆ ਵੀ ਉਹ ਲੰਘਾਇਆ ਜਾ ਰਿਹਾ ਐਨ ਸੂਈ ਦੇ ਨੱਕੇ ਵਿੱਚ ਦੀ। ਤਾਂ ਇਸ ਲਈ ਇਹ ਜਿਹੜੀਆਂ ਗੱਲਾਂ ਨੇ, ਇਹ ਗੱਲਾਂ ਕਾਫੀ ਵੱਡੀ ਮੁਸ਼ਕਲ ਨੇ, ਕਿਉਂਕਿ ਜੇ ਅਸੀਂ ਪੰਜਾਬੀ ਨੂੰ ਬਚਾਉਣਾ ਤਾਂ ਇਸ ਪੰਜਾਬ ਦੀ, ਇਸ ਪੰਜਾਬ ਸਰਕਾਰ ਦੀ, ਇਸ ਭਾਰਤ ਸਰਕਾਰ ਦੀ ਪੰਜਾਬੀ ਬਾਰੇ, ਲਹਿੰਦੇ ਪੰਜਾਬ ਅਤੇ ਲਹਿੰਦੇ ਸੱਭਿਆਚਾਰ ਬਾਰੇ ਕੀ ਨੀਤੀ ਆ, ਉਹ ਤੋਂ ਬਿਨਾਂ ਪੰਜਾਬੀ ਦਾ ਵਿਕਾਸ ਸਪੱਸ਼ਟ ਨਹੀਂ ਹੋ ਸਕਦਾ। ਨਹੀਂ ਤਾਂ ਅਸੀਂ ਮਤਲਬ ਲਹਿੰਦੇ ਪੰਜਾਬ ਨਾਲੋਂ ਬੇਹੱਦ ਟੁੱਟ ਜਾਵਾਂਗੇ, ਜਿਹੜਾ ਕੁਛ ਅਸੀਂ ਸਾਰੇ ਪੜ੍ਹਾਉਂਦੇ ਹਾਂ ਉਹ ਸਾਡਾ ਬੇਅਰਥ ਹੋ ਜਾਏਗਾ। ਤਾਂ ਇਸ ਲਈ ਇਹ ਗੱਲਾਂ ਨੇ। ਅੱਛਾ, ਤੀਜੀ ਗੱਲ ਜਿਹੜੀ ਇਹਦੇ 'ਤੇ ਸੰਸੇ ਵਾਲੀ ਹੈ ਉਹ ਇਹ ਹੈ ਕਿ ਇਸ ਨੀਤੀ ਦੇ ਵਿੱਚ ਸੰਸਕ੍ਰਿਤ ਦੀ ਬਹੁਤ ਮਹਿਮਾ ਗਾਈ ਹੋਈ ਆ। ਮਤਲਬ ਜਿੰਨੀਆਂ ਬੋਲੀਆਂ ਦੇ 9 ਲਿਖੇ ਹੋਏ ਨੇ ਇਹਦੇ ਵਿੱਚ, ਉਹਨਾਂ 'ਚੋਂ ਸਭ ਤੋਂ ਵੱਧ 9 ਸੰਸਕ੍ਰਿਤ ਦਾ ਲਿਖਿਆ ਹੋਇਆ। ਤਾਂ ਉਹ ਕਿਹੜੇ ਕਿਹੜੇ ਨੁਕਤੇ ਨੇ? ਉਹ ਕਹਿੰਦੇ 6ਵੀਂ ਅਤੇ 8ਵੀਂ ਦੌਰਾਨ ਇੱਕ ਭਾਰਤ ਸ਼੍ਰੇਸ਼ਠ ਭਾਰਤ ਵਰਗੇ ਪ੍ਰੋਜੈਕਟ ਦੇ ਵਿੱਚ ਸਾਰੇ ਬੋਲੇ ਬੱਚੇ ਹਿੱਸਾ ਲੈਣਗੇ। ਤਾਂ ਉਹਦੇ ਵਿੱਚ ਕਹਿੰਦੇ ਜਦੋਂ ਇਹ ਹਿੱਸਾ ਲੈਣਗੇ ਤਾਂ ਬੱਚੇ ਸਾਰੀਆਂ ਬੋਲੀਆਂ ਦੇ ਵਿੱਚ ਕਮਾਲ ਦੀ ਏਕਤਾ ਬਾਰੇ ਜਾਣਨਗੇ। ਹੁਣ ਜਿਹੜੀ ਬੋਲੀਆਂ ਵਿੱਚ ਏਕਤਾ ਹੈ ਭਾਰਤ ਦੀਆਂ ਬੋਲੀਆਂ ਵਿੱਚ, ਇਹਨੂੰ ਹੁਣ ਤੋਂ 200 ਸਾਲ ਪਹਿਲਾਂ, 150-200 ਸਾਲ ਪਹਿਲਾਂ ਇੱਕ ਚਿੰਤਨ ਸ਼ੁਰੂ ਹੋਇਆ ਜਿਸ ਨੂੰ ਆਖਦੇ ਨੇ ਭਾਸ਼ਾ ਪਰਿਵਾਰ। ਭਾਸ਼ਾ ਪਰਿਵਾਰ ਨੇ ਕੀ ਕੰਮ ਕਰਿਆ ਕਿ ਜਿਹੜੀਆਂ ਇੱਥੋਂ ਦੀਆਂ ਸਾਰੀਆਂ ਬੋਲੀਆਂ ਨੇ ਉਹ ਪਰਿਵਾਰਾਂ ਵਿੱਚ ਵੰਡੀਆਂ ਹੋਈਆਂ ਨੇ, ਉਹਨਾਂ ਪਰਿਵਾਰਾਂ ਦੇ ਜਮ੍ਹਾਂ ਮੁੱਢ ਵਿੱਚ ਉਹਨਾਂ ਦੀ ਮਾਂ ਬਣਦੀ ਆ ਸੰਸਕ੍ਰਿਤ, ਅਤੇ ਫਿਰ ਸੰਸਕ੍ਰਿਤ ਇੰਡੋ ਯੂਰਪੀਅਨ ਅਤੇ ਇੰਡੋ ਇਰਾਨੀਅਨ ਉਹਦੇ ਨਾਲ ਜੁੜਦੀ ਹੈ। ਮਤਲਬ ਇੱਕ ਤਰੀਕੇ ਨਾਲ ਅੰਗਰੇਜ਼ਾਂ ਦਾ ਵੀ ਮਸਲਾ ਹੱਲ ਅਤੇ ਇੱਥੋਂ ਦੀ ਭਾਰਤੀ ਰਾਸ਼ਟਰੀਅਤਾ ਦਾ ਵੀ ਮਸਲਾ ਹੱਲ। ਹੁਣ ਜਿਹੜੀ ਸਮੱਸਿਆ ਸਾਡੇ ਸਾਹਮਣੇ ਬੋਲੀਆਂ ਦੀ ਏਕਤਾ ਵਾਲੀ ਆ, ਅਸਲ ਵਿੱਚ ਬੋਲੀਆਂ ਵਿੱਚ ਏਕਤਾ ਪੜ੍ਹਨ ਦੀ ਥਾਂ 'ਤੇ ਬੋਲੀਆਂ ਵਿੱਚ ਵੱਖਰਤਾ ਪੜ੍ਹਨ ਦੀ ਲੋੜ ਹੁੰਦੀ ਆ। ਤੁਹਾਡੀ ਅਤੇ ਮੇਰੀ ਬੋਲੀ ਵਿੱਚ ਵੱਖਰਤਾ ਕੀ ਆ? ਅਸੀਂ ਇੱਕ ਦੂਜੇ ਦੀ ਵੱਖਰਤਾ ਦੀ ਇੱਜ਼ਤ ਕਰਨਾ ਸਿੱਖੀਏ। ਏਕਤਾ ਪੜ੍ਹਨਾ ਮਤਲਬ ਇੱਕ ਤਰੀਕੇ ਨਾਲ ਤੁਸੀਂ ਹਕੂਮਤ ਦਾ ਪਾਠ ਪੜ੍ਹ ਰਹੇ ਹੋ। ਤਾਂ ਸੰਸਕ੍ਰਿਤ ਰਾਹੀਂ ਜਿਹੜਾ ਇਹ ਕੰਮ ਕਰ ਰਹੇ ਨੇ ਉਹ, ਫਿਰ ਉਹਦੇ ਵਿੱਚ ਕਹਿੰਦੇ ਵੀ ਧੁਨੀਆਂ ਦੀ ਏਕਤਾ, ਸ਼ਬਦਾਂ ਦੀ ਏਕਤਾ, ਸਾਂਝੀਆਂ ਵਿਆਕਰਨਕ ਵਣਤਰਾਂ ਦੀ ਏਕਤਾ, ਇਹ ਗੱਲ ਆਪਣੇ ਆਪ ਦੇ ਵਿੱਚ ਬਾਕੀ ਪ੍ਰੋਫੈਸਰ ਜੋਗਾ ਸਿੰਘ ਦੱਸ ਦੇਣਗੇ। ਮੈਨੂੰ ਲੱਗਦਾ ਇਹ ਗੱਲ ਗੈਰ ਭਾਸ਼ਾ ਵਿਗਿਆਨਕ ਹੈ ਜੇ ਇਸ ਤਰ੍ਹਾਂ ਇਸ ਗੱਲ ਨੂੰ ਵੇਖਿਆ ਜਾਵੇ। ਅੱਛਾ, ਫਿਰ ਉਹ ਕਹਿੰਦੇ ਵੀ ਸੰਸਕ੍ਰਿਤ ਅਤੇ ਜਿਹੜੇ ਸਨਾਤਨੀ ਸ਼ਬਦਾਵਲੀ ਦੇ ਸਰੋਤ ਨੇ ਉਹਨਾਂ ਤੋਂ ਅਸੀਂ ਬੱਚਿਆਂ ਨੂੰ ਸਿਖਾਵਾਂਗੇ। ਹੁਣ ਸਨਾਤਨੀ ਸ਼ਬਦਾਵਲੀ ਦੇ ਸਰੋਤ ਬੜਾ ਹੀ ਸਿੱਧਾ ਕੰਮ ਹੈ ਕਿ ਇੱਥੇ ਪਿਛਲੇ 150 ਸਾਲ ਤੋਂ ਜਿਹੜਾ ਲੰਬੇ ਸਮੇਂ ਦੇ ਵਿੱਚ ਪ੍ਰਚਾਰ ਹੋਇਆ ਹਿੰਦੀ ਦਾ, ਉਰਦੂ ਅਤੇ ਹਿੰਦੀ ਦਾ ਕਲੇਸ਼ ਕਿਹੜਾ ਸੀ? ਉਹਦੇ ਦੋ ਜੜ੍ਹਾਂ ਸੀ। ਇੱਕ ਇਹ ਸੀ ਕਿ ਉਰਦੂ ਅਰਬੀ ਲਿਪੀ ਵਿੱਚ ਲਿਖੀ ਜਾਂਦੀ ਸੀ, ਹਿੰਦੀ ਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਸੀ। ਉਰਦੂ ਦੇ ਵਿੱਚ ਵਧੇਰੇ ਸ਼ਬਦਾਵਲੀ ਅਰਬੀ ਫਾਰਸੀ ਦੀ ਸੀ ਅਤੇ ਹਿੰਦੀ ਦੇ ਵਿੱਚ ਵਧੇਰੇ ਸ਼ਬਦਾਵਲੀ ਸੰਸਕ੍ਰਿਤ ਦੀ, ਜਦਕਿ ਵਿਆਕਰਨ ਦਾ ਬਣਤਰ ਦਾ ਇਹਨਾਂ ਦਾ ਨਹੀਂ ਫਰਕ, ਉਹੀ ਲੋਕ ਸੰਸਕ੍ਰਿਤ ਬੋਲਦੇ ਸੀ, ਉਹੀ ਹਿੰਦੀ ਬਣਾ ਲਏ। ਤਾਂ ਜਿਹੜੀ ਬੁਨਿਆਦੀ ਸਮੱਸਿਆ ਇਹ ਕਿ ਇੱਥੇ ਜਿਹੜੀ ਸ਼ਬਦਾਵਲੀ ਦੇ ਸਰੋਤ ਨੇ ਉਹ ਬੋਲੀਆਂ ਦੇ ਆਪਣੇ ਨੇ। ਜਦੋਂ ਵੀ ਕੋਈ ਹਕੂਮਤ ਸੱਤਾ ਦੇ ਵਿੱਚ ਆਪਣੇ ਲੋਕਾਂ ਨੂੰ ਸਿਖਾਉਣਾ ਚਾਹੁੰਦੀ ਆ ਤਾਂ ਸਭ ਤੋਂ ਪਹਿਲਾਂ ਉਹਨੇ ਉਹਨਾਂ ਦੇ ਜਿਹੜੇ ਮੂਲ ਸਰੋਤ ਨੇ ਉਹ ਸ਼ਬਦ ਹੀ ਬਦਲ ਲੈਂਦੇ ਨੇ। ਜਿਹੜੇ ਕੱਪੜੇ ਨੇ ਜਾਂ ਜਿਹੜਾ ਸਾਡਾ ਕੋਈ ਹੋਰ ਬਾਕੀ ਸਾਰਾ ਸੱਭਿਆਚਾਰ ਆ ਉਹ ਇਹਦੇ ਨਾਲ ਜੁੜਿਆ ਹੁੰਦਾ। ਜਦੋਂ ਅਸੀਂ ਸ਼ਬਦਾਂ ਵਜੋਂ ਆਪਣੇ ਸ਼ਬਦ ਛੱਡ ਕੇ ਪਰਾਏ ਦੇ ਬੋਲਣ ਲੱਗ ਗਏ ਤਾਂ ਫਿਰ ਅਸੀਂ ਜਿੰਨਾ ਮਰਜ਼ੀ ਗਾਤਰੇ ਪਾ ਲਈਏ, ਜਿੰਨਾ ਮਰਜ਼ੀ ਅਸੀਂ ਆਪਦਾ ਪਹਿਰਾਵਾ ਸਿੱਖਾਂ ਵਾਲਾ ਰੱਖ ਲਈਏ, ਅਤੇ ਸਾਡੀ ਪਰੰਪਰਾ ਦੀ ਸ਼ਬਦਾਵਲੀ ਤੋਂ ਬਿਨਾਂ ਨਹੀਂ ਅਸੀਂ ਉਹ ਜਿਹੇ ਰਹਿ ਸਕਾਂਗੇ। ਤਾਂ ਇਹ ਸਾਡੇ ਸਾਹਮਣੇ ਇਹ ਇੱਕ ਸਵਾਲ। ਤਾਂ ਸੰਸਕ੍ਰਿਤ ਦੀ ਇਸ ਦੇ ਵਿੱਚ ਬੜੀ ਮਹਿਮਾ ਕੀਤੀ ਗਈ ਹੈ। ਜਦੋਂ ਤੁਸੀਂ ਇਸ ਬੋਲੀ ਨੂੰ ਪੜ੍ਹੋ, ਇਹਦੇ ਵਿੱਚ 4.17 ਜਿਹੜਾ ਨੁਕਤਾ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸੰਸਕ੍ਰਿਤ ਮਹੱਤਵਪੂਰਨ ਅਤੇ ਅਮੀਰ ਬਦਲ ਵਜੋਂ ਪਾਠਸ਼ਾਲਾ ਅਤੇ ਉਚੇਰੀ ਸਿੱਖਿਆ ਦੇ ਹਰ ਪੱਧਰ 'ਤੇ ਦਿੱਤੀ ਜਾਵੇਗੀ, 3 ਭਾਸ਼ਾਈ ਸੂਤਰ ਵਜੋਂ ਵੀ ਦਿੱਤੀ ਜਾਵੇਗੀ। ਜਿਹੜੀ ਬੋਲੀ ਇੱਥੇ ਖਤਮ ਹੋ ਚੁੱਕੀ ਹੈ, ਜਿਹੜੀ ਬੋਲੀ ਦਾ ਕੁਛ ਸਮਾਂ ਪਹਿਲਾਂ ਕੋਈ ਆਧਾਰ ਨਹੀਂ ਸੀ, ਉਹ ਬੋਲੀ ਹੁਣ ਦੁਬਾਰਾ ਨਵੀਂ ਨੀਤੀ ਰਾਹੀਂ ਸਾਰਿਆਂ ਉੱਤੇ ਦੁਬਾਰਾ ਥੋਪੀ ਜਾ ਰਹੀ ਆ। ਤੁਹਾਨੂੰ ਸ਼ਾਇਦ ਹੈਰਾਨੀ ਹੋਵੇਗੀ, ਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਬੱਚਾ ਸੰਸਕ੍ਰਿਤ ਦਾ ਚੁਣ ਲਵੇ ਨਾ, ਤਾਂ ਚਾਹੇ ਉਹਨੂੰ ਨਾਂ ਵੀ ਆਉਂਦੀ ਹੋਵੇ ਤਾਂ ਵੀ ਉਹਨੂੰ 100 ਨੰਬਰ ਆ ਜਾਂਦੇ ਨੇ। ਦੇਖੋ ਤੁਸੀਂ ਹੈਰਾਨੀ ਦੀ ਗੱਲ, ਕਿਆ ਇਸ ਤਰ੍ਹਾਂ ਦੀਆਂ ਕਮਾਲ ਦੀਆਂ ਗੱਲਾਂ ਨੇ। ਤਾਂ ਇਹ ਜਿਹੜੀਆਂ ਸਮੱਸਿਆਵਾਂ ਨੇ, ਉਹਨਾਂ ਨੇ ਬੇਸ਼ੱਕ ਇਹ ਕਿਹਾ ਕਿ ਬਾਕੀ ਜਿਹੜੀਆਂ ਕਲਾਸੀਕਲ ਬੋਲੀਆਂ ਨੇ ਵੀ ਤਮਿਲ, ਕੰਨੜ, ਮਲਿਆਲਮ, ਉਹਨਾਂ ਦਾ ਵੀ ਅਸੀਂ ਧਿਆਨ ਰੱਖਾਂਗੇ, ਪਰ ਵਧੇਰੇ ਰੂਪ ਦੇ ਵਿੱਚ ਉਹਨਾਂ ਨੇ ਸੰਸਕ੍ਰਿਤ ਦੇ ਉੱਤੇ ਜ਼ੋਰ ਦਿੱਤਾ। ਹੁਣ ਜਦੋਂ ਅਸੀਂ ਇਹ ਸਾਰੀਆਂ ਗੱਲਾਂ ਨੂੰ ਵੇਖਦੇ ਹਾਂ ਤਾਂ ਇੱਕ ਤਰੀਕੇ ਨਾਲ ਸਾਡੇ ਸਾਹਮਣੇ ਇਹ ਆ ਜਾਂਦਾ ਸਵਾਲ ਕਿ ਸੰਸਕ੍ਰਿਤ ਦੇ ਉੱਤੇ ਇੰਨਾ ਜ਼ੋਰ ਕਿਉਂ ਹੈ ਕਿ ਜਦੋਂ ਇਹ ਗੱਲ ਕਰੀਏ ਕਿ ਬੋਲੀਆਂ ਦੀ ਆਜ਼ਾਦੀ ਹੈ, ਤਾਂ ਇਹ ਸਾਡੇ ਸਾਹਮਣੇ ਇੱਕ ਸਵਾਲ ਬਣ ਜਾਂਦਾ। ਅੱਛਾ, ਅਗਲੀ ਗੱਲ ਜਿਹੜਾ ਚੌਥਾ ਮੇਰਾ ਨੁਕਤਾ ਉਹ ਇਹ ਆ ਕਿ ਕੇਂਦਰ ਸਰਕਾਰ ਦੀ ਨੀਤ ਆ ਜਿਹੜੀ ਅਤੇ ਉਹਦੇ ਕਾਨੂੰਨ ਅਤੇ ਅਮਲ ਵਿਚਲੇ ਫਾਸਲੇ ਦਾ ਫਰਕ, ਉਹ ਜਦੋਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਜਿਹੜੀ ਤਾਂ ਉਹਨਾਂ ਨੇ ਨੀਤੀ ਬਣਾ ਕੇ ਦਿੱਤੀ ਜਿਹਦੀ ਪ੍ਰੋਫੈਸਰ ਜੋਗਾ ਸਿੰਘ ਹੋਰਾਂ ਨੇ ਅਨੁਵਾਦ ਕੀਤਾ, ਤੁਹਾਨੂੰ ਸਾਰਿਆਂ ਨੂੰ ਪੜ੍ਹਨ ਨੂੰ ਮਿਲੂਗੀ, ਉਹ ਤਾਂ ਬਹੁਤ ਖੂਬਸੂਰਤ ਹੈ, ਬਹੁਤ ਸੋਹਣੀ, ਆਨੰਦ ਤੁਹਾਨੂੰ ਲੱਗਦਾ ਵੀ ਪੜ੍ਹਨ ਨੂੰ, ਪਰ ਜਿਹੜਾ ਉਹਨਾਂ ਨੇ ਉਹਦੇ 'ਤੇ ਅਮਲ ਕਰਨ ਲਈ BA ਦਾ, ਗ੍ਰੈਜੂਏਸ਼ਨ ਦਾ ਪ੍ਰੋਗਰਾਮ ਬਣਾ ਕੇ ਦਿੱਤਾ, ਉਹਦੇ ਵਿੱਚ ਕਿੰਨਾ ਫਰਕ ਹੈ? ਨੀਤੀ ਅਤੇ ਅਮਲ ਵਿਚਲਾ ਫਾਸਲਾ, ਕਾਨੂੰਨ ਅਤੇ ਵਿਹਾਰ ਵਿਚਲਾ ਫਾਸਲਾ, ਇਹ ਭਾਰਤ ਸਰਕਾਰ ਦੇ ਵਿੱਚ ਪਹਿਲੇ ਦਿਨ ਤੋਂ ਰਿਹਾ, ਅਤੇ ਇਸ ਲਈ ਆਖਿਆ ਕੁਝ ਹੋਰ ਜਾਂਦਾ, ਹੁੰਦਾ ਕੁਝ ਹੋਰ ਆ, ਇਸ ਲਈ ਇੱਕ ਨੁਕਤੇ ਤੋਂ ਇਹ ਵੀ ਅਸੀਂ ਸ਼ੱਕ ਕਰ ਸਕਦੇ ਹਾਂ। ਤੁਹਾਨੂੰ ਥੋੜ੍ਹੇ ਸਮੇਂ ਪਹਿਲਾਂ ਵੇਖਿਆ ਹੋਣਾ ਕਿ ਭਾਰਤ ਦੇ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਡਾਕਟਰੀ ਦੀ ਵਿੱਦਿਆ ਲਈ ਹਿੰਦੀ ਦੇ ਵਿੱਚ, ਹਿੰਦੀ ਮਾਧਿਅਮ ਵਿੱਚ ਕਿਤਾਬਾਂ ਜਾਰੀ ਕੀਤੀਆਂ। ਅੱਛਾ, ਸਭ ਤੋਂ ਪਹਿਲਾਂ ਡਾਕਟਰੀ ਮਾਧਿਅਮ ਦੇ ਵਿੱਚ, ਡਾਕਟਰੀ ਲਈ ਹਿੰਦੀ ਮਾਧਿਅਮ ਜਾਰੀ ਕਰ ਦਿੱਤਾ। ਅੱਛਾ, ਬਾਕੀ ਕਿਤੇ ਨਹੀਂ ਜਾਰੀ ਹੋਇਆ? ਉਹ ਇੱਦਾਂ ਹੋ ਜਾਂਦਾ ਵੀ ਜਿਵੇਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ ਨਾ, ਵੀ ਜਿਹੜੀਆਂ ਜਿਹੜੀਆਂ ਸ਼ਰਤਾਂ ਸਰਕਾਰ ਨੂੰ ਚੰਗੀਆਂ ਲੱਗਦੀਆਂ ਉਹ ਮੰਨ ਲਈਆਂ, ਜਿਹੜੀਆਂ ਰਹਿ ਗਈਆਂ ਉਹ ਛੱਡ ਦਿੱਤੀਆਂ। ਉਹ ਇਹ ਇੱਦਾਂ ਹੀ ਹੋਣਾ ਇਸ ਨੀਤੀ ਨਾਲ ਵੀ। ਤੁਸੀਂ ਹੁਣ ਗੁਜਰਾਤ ਵਿੱਚ ਪਿਛਲੇ ਚੋਣਾਂ ਹੋਈਆਂ, ਗੁਜਰਾਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਥਾਂ 'ਤੇ ਖੜ੍ਹ ਕੇ ਪ੍ਰਚਾਰ ਦੇ ਵਿੱਚ ਆਖਿਆ ਕਿ ਸਾਡੇ ਦਿਮਾਗਾਂ ਨੂੰ ਕੋਲੋਨਾਈਜ਼ ਕੀਤਾ ਹੋਇਆ, ਬਸਤੀਕ੍ਰਿਤ ਕੀਤਾ ਹੋਇਆ ਇੱਕ ਵਿਦੇਸ਼ੀ ਬੋਲੀ ਨੇ, ਅੰਗਰੇਜ਼ੀ ਨੇ, ਅਤੇ ਅਸੀਂ ਉਹ ਕੱਢ ਦੇਣੀ ਆ। ਅੱਛਾ, ਇਹ ਜਿਹੜਾ ਉਹਨਾਂ ਨੇ ਬੋਲ ਕੇ ਆਖਿਆ, ਅਤੇ ਇਹ ਪੱਕੀ ਗੱਲ ਹੈ ਕਿ ਉਹਨਾਂ ਨੇ ਅੰਗਰੇਜ਼ੀ ਇੱਥੋਂ ਕੱਢ ਦੇਣੀ ਆ। ਜੇ ਅਸੀਂ ਪੰਜਾਬ ਵਾਲੇ ਇਸ ਨੀਤੀ ਦੇ ਹਵਾਲੇ ਨਾਲ ਆਪਣੇ ਪੈਰੀਂ ਸ੍ਰੀ ਪੰਜਾਬੀ ਨੂੰ ਨਾ ਕੀਤਾ ਤਾਂ ਸਾਡੇ ਸਾਹਮਣੇ ਸਮੱਸਿਆ ਇਹ ਆਉਣੀ ਆ ਕਿ ਪਹਿਲਾਂ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਨਹੀਂ ਆਈ, ਹੁਣ ਹਿੰਦੀ ਨਹੀਂ ਆਉਣੀ। ਐਸੀ ਗੱਲ ਨਹੀਂ ਹੈ ਕਿ ਉਹ ਇੱਥੇ ਅੰਗਰੇਜ਼ੀ ਰਹੇਗੀ, ਅੰਗਰੇਜ਼ੀ ਸਿਰਫ ਇੱਕ ਵਿਸ਼ੇ ਜੋਗੀ ਜਾਂ ਮਾੜਾ ਮੋਟੇ ਸੰਚਾਰ ਜੋਗੀ ਰਹੇਗੀ। ਅੰਗਰੇਜ਼ੀ ਖਤਮ ਕਰਨ ਦਾ ਉਹਨਾਂ ਨੇ ਤਹੱਈਆ ਕੀਤਾ ਹੋਇਆ ਅਤੇ ਜਿੰਨੇ ਜ਼ੋਰ ਨਾਲ ਨੀਤੀ ਅਤੇ ਅਮਲ ਕੀਤਾ ਜਾ ਰਿਹਾ, ਤੁਸੀਂ ਉਸ ਨੂੰ ਅੰਦਰਲੇ ਪਾਸਿਓਂ ਜੋ ਝਾਕੋ ਤਾਂ ਤੁਹਾਨੂੰ ਬਹੁਤ ਵੱਡਾ ਫਰਕ ਨਜ਼ਰ ਆਵੇਗਾ। ਤਾਂ ਇਸ ਲਈ ਇਹ ਗੱਲ 'ਤੇ ਧਿਆਨ ਦੇਣ ਦੀ ਲੋੜ ਹੈ ਕਿ ਇਹ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ੋਰ ਬਣਾ ਕੇ ਕਿ ਪੰਜਾਬ ਸਰਕਾਰ ਇਸ ਗੱਲ ਨੂੰ ਆਪਣੇ ਕੇਂਦਰ ਦੇ ਵਿੱਚ ਲੈ ਕੇ ਆਵੇ। ਹੁਣ ਜਦੋਂ ਵਪਾਰ ਦੇ ਵਿੱਚ 2014 ਦੇ ਵਿੱਚ ਭਾਰਤ ਭਾਜਪਾ ਸਰਕਾਰ ਬਣੀ, 2015 ਦੇ ਵਿੱਚ ਅਸੀਂ ਇੱਕ ਵਿਆਹ ਗਏ, ਉੱਥੇ ਮੇਰੇ ਮਿੱਤਰ ਨੇ ਮੈਨੂੰ ਦਿਖਾਇਆ, ਕਹਿੰਦਾ ਬਿਸਲੇਰੀ ਦੇ ਬੋਤਲ 'ਤੇ ਹਿੰਦੀ 'ਚ ਲਿਖਿਆ ਹੋਇਆ ਗਿਆ। ਹੁਣ ਇਹਨਾਂ ਨੇ ਇਸ ਸਰਕਾਰ ਨੇ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਸ ਨੂੰ ਵੀ ਸਿੱਧੇ ਰੂਪ ਦੇ ਵਿੱਚ ਕਹਿ ਦਿੱਤਾ ਕਿ ਹਿੰਦੀ ਵਰਤੋ, ਤਾਂ ਜਿੰਨਾ ਇੰਟਰਨੈਟ ਸੈਕਟਰ ਆ ਉਹਦੇ ਵਿੱਚ ਵੀ ਹਿੰਦੀ ਵਰਤੋ। ਤਾਂ ਇਸ ਲਈ ਇਹ ਨੀਤੀ ਦੇ ਬਹਾਨੇ ਨਾਲ ਚਾਹੇ ਕਿਸੇ ਵੀ ਰੂਪ ਦੇ ਵਿੱਚ ਪੰਜਾਬੀ ਨੂੰ ਹਰ ਪੱਧਰ 'ਤੇ ਮੰਡੀ ਵਪਾਰ ਦੇ ਵਿੱਚ, ਵਿੱਦਿਆ ਦੇ ਵਿੱਚ, ਪੱਤਰਕਾਰੀ ਦੇ ਵਿੱਚ, ਇਹਨਾਂ ਸਾਰੇ ਖੇਤਰਾਂ ਦੇ ਵਿੱਚ ਜੇ ਆਪਾਂ ਹੁਣ ਇਸ ਘੜੀ ਲਾਗੂ ਨਹੀਂ ਕਰਾਉਂਦੇ ਤਾਂ ਇਹਦਾ ਮਤਲਬ ਅਸੀਂ ਆਉਣ ਵਾਲੇ ਸਮੇਂ ਵਿੱਚ ਇੱਕ ਪੜਾਅ ਹੋਰ ਪਿੱਛੇ ਚਲੇ ਜਾਵਾਂਗੇ। ਤਾਂ ਇਹ ਅੱਛਾ ਅਗਲਾ ਜਿਹੜਾ ਨੁਕਤਾ ਇਹ ਮੇਰਾ ਇਹ ਹੈ ਕਿ ਪੰਜਾਬ ਸਰਕਾਰ ਦੀਆਂ ਜਿਹੜੀਆਂ ਸੀਮਾਵਾਂ ਜਾਂ ਉਹਨਾਂ ਦੀਆਂ ਪਹਿਲਤਾਵਾਂ ਕੀ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਦੀ ਇੱਕ ਵੱਡੀ ਸੀਮਾ ਇਹ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਸਾਰਾ ਕੰਮਕਾਰ ਆ ਉਹ ਨੌਕਰਸ਼ਾਹੀ ਰਾਹੀਂ ਚੱਲਦਾ, ਅਤੇ ਨੌਕਰਸ਼ਾਹੀ ਕਿਸੇ ਵੀ ਥਾਂ 'ਤੇ ਡੀਪ ਸਟੇਟ ਹੁੰਦੀ ਹੈ। ਤਾਂ ਜਿਹੜੀ ਉਹ ਨੌਕਰਸ਼ਾਹੀ ਆ ਉਹ ਪੰਜਾਬ ਸਰਕਾਰ ਦੀ ਘੱਟੋ ਘੱਟ ਬੋਲੀ ਵਾਲੀ ਗੱਲ ਨਹੀਂ ਮੰਨਦੀ, ਥਾਣੇ ਕਚਹਿਰੀਆਂ ਵਾਲੀ ਹੋਰ ਗੱਲ ਮੰਨ ਲੈਂਦੇ ਨੇ, ਬੋਲੀ ਵਾਲੀ ਗੱਲ ਨਹੀਂ ਮੰਨਦੇ। ਹੁਣ ਜਿਹੜਾ ਉਹਨਾਂ ਨੇ ਇੱਕ ਬੜਾ ਸਾਰਾ ਵੱਡਾ ਕਿਤਾਬਚਾ ਸਾਰੀਆਂ ਯੂਨੀਵਰਸਿਟੀਆਂ ਨੂੰ ਲਾਗੂ ਭੇਜਿਆ ਪੰਜਾਬ ਸਰਕਾਰ ਨੇ ਕਿ ਤੁਸੀਂ ਸਾਨੂੰ ਦੱਸੋ 11 ਦਸੰਬਰ ਤੱਕ ਕਿ ਤੁਸੀਂ ਨਵੀਂ ਸਿੱਖਿਆ ਦੀ ਨੀਤੀ ਦੇ ਤਹਿਤ ਕੀ ਕੀ ਕਰ ਲਿਆ। ਤਾਂ ਉਹ ਸਾਰੇ ਦਾ ਸਾਰਾ ਜਿਹੜਾ ਕਿਤਾਬ 'ਚ ਆ ਉਹ ਅੰਗਰੇਜ਼ੀ 'ਚ ਹੈ, ਅਤੇ ਉਹ ਬਹੁਤੇ ਦਾ ਬਹੁਤਾ ਜਿਹੜੀ ਕੇਂਦਰੀ ਨੀਤੀ ਹੈ ਵਿੱਦਿਆ ਨੀਤੀ ਉਹਦੀ ਨਕਲ ਹੈ ਕਿਉਂਕਿ ਨੌਕਰਸ਼ਾਹੀ ਨੇ ਬਣਾਇਆ ਹੋਇਆ। ਇਸ ਤਰੀਕੇ ਇਹ ਪਹਿਲਾ ਨੁਕਤਾ ਤਾਂ ਇਹ ਆ ਕਿ ਪੰਜਾਬ ਦੀ ਜਿਹੜੀ ਚਾਹੇ MLA ਨੇ, ਚਾਹੇ ਮੰਤਰੀ ਨੇ, ਚਾਹੇ ਮੁੱਖ ਮੰਤਰੀ ਆ, ਉਹਨਾਂ ਦਾ ਕੰਮਕਾਰ ਨੌਕਰਸ਼ਾਹੀ ਰਾਹੀਂ ਚੱਲਣ ਕਰਕੇ ਪਹਿਲੀ ਤਾਂ ਸਮੱਸਿਆ ਉਹਨਾਂ ਦੀ ਇਹ ਹੈ। ਦੂਜੀ ਗੱਲ, ਪੰਜਾਬ ਦੇ ਵਿੱਚ ਆਰਥਿਕ ਕਮਜ਼ੋਰੀ ਆ, ਇਹ ਇੱਕ ਸਮੱਸਿਆ, ਇਹਨੂੰ ਤੁਸੀਂ ਵਧੇਰੇ ਹੋਰ ਤਰੀਕੇ ਸਮਝ ਸਕਦੇ ਹੋ। ਤੀਜੀ ਸਮੱਸਿਆ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਰਾਜਨੀਤੀ ਦੇ ਵਿੱਚ ਹਨ ਜਾਂ ਰਾਜਨੀਤੀ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਬੋਲੀ ਦੇ ਸਵਾਲ ਦੀ ਸਮਝ ਹੀ ਨਹੀਂ ਹੈਗੀ ਕਿ ਬੋਲੀ ਦਾ ਮੁੱਦਾ ਕਿੰਨਾ ਸੰਵੇਦਨਸ਼ੀਲ ਆ, ਕਿੰਨਾ ਕੇਂਦਰੀ ਆ, ਕਿੰਨਾ ਇਹ 'ਤੇ ਧਿਆਨ ਦੇਣ ਦੀ ਲੋੜ ਆ। ਉਹ ਹੋਰ ਛੋਟੀਆਂ ਮੋਟੀਆਂ ਜਿਹੜੀਆਂ ਮੁਫਤ ਦੀਆਂ ਸਕੀਮਾਂ ਨੇ ਜਿਹੜੀਆਂ ਲੋਕਾਂ ਨੂੰ ਰਿਝਾਉਣ ਵਾਲੀਆਂ ਉਹਦੇ 'ਤੇ ਤਾਂ ਜ਼ੋਰ ਦੇ ਲੈਂਦੇ ਨੇ, ਪਰ ਬੋਲੀ ਦਾ ਸਵਾਲ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿਉਂਕਿ ਉਹਨਾਂ ਦੇ ਸਵਾਰਥ ਨੇ ਜਿਹੜੇ ਉਹ ਛੋਟੇ ਛੋਟੇ ਨੇ। ਤਾਂ ਉਹ ਵੱਡਾ ਸਵਾਲ ਇਹ ਇੱਕ ਉਹਨਾਂ ਨੂੰ ਆਉਂਦਾ। ਅੱਛਾ, ਇੱਕ ਵੱਡੀ ਸਮੱਸਿਆ ਇਹ ਹੈ ਕਿ ਲਿਆਕਤ ਵਾਲੇ ਬੰਦੇ ਨੇ ਉਹ ਬਾਹਲੇ ਮੈਨੂੰ ਲੱਗਦਾ ਰਾਜਨੀਤੀਵਾਨ ਨੇੜੇ ਵੀ ਨਹੀਂ ਲੱਗਣ ਦਿੰਦੇ, ਉਹਨਾਂ ਨੂੰ ਇਹ ਹੁੰਦਾ ਵੀ ਇਹ ਕੋਈ ਸਿਆਣੀ ਸਲਾਹ ਦੇਣਗੇ ਅਤੇ ਇਹ ਔਖਾ ਹੀ ਕਰਨਗੇ। ਅਗਲੀ ਜਿਹੜੀ ਇੱਕ ਵੱਡੀ ਗੱਲ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਬੋਲੀ ਦਾ ਮੁੱਦਾ ਹੈ ਉਹਦੀ ਲਗਾਤਾਰਤਾ ਨਹੀਂ ਹੈਗੀ। ਅਸੀਂ ਟਾਵੇਂ ਟਾਵੇਂ ਕਰ ਲੈਂਦੇ ਹਾਂ ਗੱਲ, ਅੱਜ ਕਰ ਲਈ, ਕਿਸੇ ਦਿਨ ਫੇਰ ਕਰ ਲਈ, ਹਰ ਪੱਧਰ 'ਤੇ, ਹਰ ਮੁਹਾਜ 'ਤੇ, ਹਰ ਪੜਾਅ 'ਤੇ, ਹਰ ਸਮੇਂ ਸਾਡਾ ਇੱਕੋ ਸਵਾਲ ਹੋਵੇ, ਇੱਕੋ ਇਕਾਗਰਤਾ ਹੋਵੇ, ਕਿਉਂਕਿ ਜਿਹੜਾ ਦੁਹਰਾਅ ਹੈ ਗੱਲਾਂ ਦਾ, ਬਾਤੇਂ ਅਗਰ ਦੁਹਰਾਈ ਨਾ ਜਾਇਆ ਕਰਤੀ ਤੋ ਕਬ ਕੀ ਖਤਮ ਹੋ ਚੁੱਕੀ ਹੋਤੀ, ਅਤੇ ਗੱਲਾਂ ਨੇ ਜਿਹੜੀਆਂ ਉਹ ਦੁਹਰਾਅ ਕਰਨ ਦੀ ਲੋੜ ਹੈ, ਉਹ ਸਿਦਕ ਨਾਲ ਲੱਗਣ ਦੀ ਲੋੜ ਹੈ, ਇਹ ਇੱਕ ਸਾਨੂੰ ਲੋੜ ਲੱਗਦੀ ਹੈ। ਅੱਛਾ, ਫਿਰ ਇਹ ਹੈ ਵੀ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਦੀ ਪਹਿਲਤਾ ਕੀ ਹੈ। ਪਹਿਲੀਆਂ ਤਾਂ ਸੀਮਾਵਾਂ ਹੋ ਗਈਆਂ, ਪਹਿਲਤਾ ਉਹਨਾਂ ਦੀ ਇਹ ਹੈ ਕਿ ਇੱਥੇ ਜਿਹੜੇ ਬੰਦੇ ਸੱਤਾ ਦੇ ਉੱਤੇ ਬੈਠਦੇ ਨੇ ਜਾਂ ਜਿਹੜੇ ਬੈਠਣ ਦੇ ਇੱਛੁਕ ਨੇ ਜਾਂ ਜਿਹੜੇ ਬੈਠ ਚੁੱਕੇ ਨੇ ਉਹਨਾਂ ਦਾ ਬਾਹਲਿਆਂ ਦਾ ਸਰੋਕਾਰ ਸੱਤਾ ਦੀ ਸੂਬੇਦਾਰੀ ਮਾਣਨ ਤੱਕ ਹੀ ਹੁੰਦਾ। ਤਾਂ ਇਸ ਕਰਕੇ ਉਹਨਾਂ ਨੂੰ ਬੋਲੀ ਦਾ ਮਸਲਾ ਠੀਕ ਸਮਝ ਨਹੀਂ ਆਉਂਦਾ ਹੈਗਾ। ਤਾਂ ਸਾਡੇ ਪੰਜਾਬ ਦੇ ਵਿੱਚ ਜਿੰਨੇ ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਜਦੋਂ ਹੁਣ 1997 ਦੇ ਵਿੱਚ ਅਕਾਲੀ ਸਰਕਾਰ ਆਈ ਤਾਂ ਉਹਨਾਂ ਨੇ ਸਕੂਲਾਂ ਦੇ ਵਿੱਚ ਮੱਥ ਕੇ ਅੰਗਰੇਜ਼ੀ ਲਾਈ, ਜਿਹਦਾ ਸਿਰਫ ਇੱਕ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਵਿਰੋਧ ਕੀਤਾ, ਬਾਕੀ ਬਹੁਤੇ ਬੰਦੇ ਉਹਨਾਂ ਦੇ ਨਾਲ ਹੋ ਗਏ ਸੀ। ਤਾਂ ਅੱਛਾ, ਫਿਰ ਦੂਜੀ ਗੱਲ ਇਹ ਹੈ ਕਿ ਸਾਡੇ ਪੰਜਾਬ ਦੇ ਅੰਦਰ ਜਿਹੜੇ ਕਰਮਸ਼ੀਲ ਬੰਦੇ ਨੇ ਜਿਨ੍ਹਾਂ ਨੇ ਬੋਲੀ ਦਾ ਮੁੱਦਾ ਕੇਂਦਰ ਵਿੱਚ ਲੈ ਕੇ ਆਉਣਾ, ਉਹ ਬੰਦਿਆਂ ਨੂੰ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਪੜ੍ਹਨ ਦੀ ਲੋੜ ਹੈ ਕਿ ਜਿਹੜੇ ਮੁੱਦੇ ਨੇ ਉਹ ਬਣਾਏ ਜਾਂਦੇ ਹੁੰਦੇ ਨੇ ਨਾ ਕਿ ਜਿਹੜਾ ਮੁੱਦਾ ਉੱਠਿਆ ਉਹਦੇ 'ਤੇ ਨਾਲ ਤੁਰ ਪੈਣਾ। ਇਹ ਦੋ ਗੱਲਾਂ ਵਿੱਚ ਫਰਕ ਕਰਨ ਦੀ ਲੋੜ ਹੈ। ਮੁੱਦੇ ਜੇ ਤੁਸੀਂ ਉੱਠੇ ਹੋਏ ਮੁੱਦਿਆਂ 'ਤੇ ਨਾਲ ਤੁਰਦੇ ਹੋ ਤਾਂ ਇਹਦਾ ਮਤਲਬ ਮੁੱਦੇ ਤੁਹਾਨੂੰ ਸਰਕਾਰ ਨਵੇਂ ਤੋਂ ਨਵੇਂ ਜਾਂ ਉਹਨਾਂ ਦਾ ਕੋਈ ਅੰਦਰੂਨੀ ਮਹਿਕਮਾ ਨਵੇਂ ਤੋਂ ਨਵੇਂ ਦੇਈ ਜਾਊ। ਅੱਜ ਇੱਕ ਆ ਗਿਆ, ਕੱਲ੍ਹ ਨੂੰ ਹੋਰ ਨਵਾਂ, ਦੂਜਾ ਕਿਸੇ, ਤੂੰ ਨਹੀਂ ਤੁਰੇਗਾ ਤਾਂ ਦੂਜਾ ਤੇਰੇ ਨਾਲ ਹੋਰ ਤੇ ਤੁਰ ਦੇਣਗੇ। ਤਾਂ ਇਸ ਲਈ ਕਿਸੇ ਇੱਕ ਮੁੱਦੇ ਦੇ ਉੱਤੇ ਲੋਕਾਂ ਨੂੰ ਤਿਆਰ ਕਰਨਾ ਹੁੰਦਾ, ਜਿਹੜੀ ਅਸਲ ਅਗਵਾਈ ਹੁੰਦੀ ਹੈ। ਤੁਸੀਂ ਜਗਜੀਤ ਸਿੰਘ ਦੀ ਕਿਤਾਬ ਇਨਕਲਾਬੀ ਲਹਿਰਾਂ ਦੇ ਪ੍ਰਸੰਗ ਵਿੱਚ ਸਿੱਖ ਲਹਿਰ ਪੜ੍ਹਿਓ, ਉਹ ਆਖਦੇ ਨੇ ਕਿ ਜਿਹੜੀ ਅਗਵਾਈ ਹੈ, ਅਗਵਾਈ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਲੋਕਾਂ ਨੂੰ ਉਹ ਗੱਲ ਦੱਸੀ ਜਾਵੇ, ਫਿਰ ਲੋਕਾਂ ਨੂੰ ਉਸ ਪੱਧਰ ਤੱਕ ਜਾਗਰੂਕ ਕੀਤਾ ਜਾਵੇ, ਫਿਰ ਲੋਕਾਂ ਨੂੰ ਨਾਲ ਤੋਰਿਆ ਜਾਵੇ, ਉਹ ਅਗਵਾਈ ਹੁੰਦੀ ਹੈ। ਜੇ ਕੋਈ ਗੱਲ ਮੁੱਦਾ ਬਣ ਗਿਆ, ਉਸ ਮੁੱਦੇ ਦੇ ਮੂਹਰੇ ਆਪਾਂ ਲੱਗ ਕੇ ਤੁਰ ਪਈਏ, ਉਹ ਅਗਵਾਈ ਨਹੀਂ ਹੁੰਦੀ, ਉਹ ਸਿਰਫ ਮੌਕਾ ਪ੍ਰਸਤੀ ਹੁੰਦੀ। ਤਾਂ ਇਸ ਲਈ ਇਸ ਇਕਾਗਰਤਾ, ਇਸ ਪੱਧਰ ਦੀ ਇਕਾਗਰਤਾ ਦਿਖਾਉਣ ਦੀ ਪੰਜਾਬ ਵਿੱਚ ਲੋੜ ਹੈ। ਕੁਛ ਲੋਕ ਲੱਗੇ ਹੋਏ ਹਨ ਅਤੇ ਉਹ, ਪਰ ਉਹ ਅਜੇ ਉਸ ਤਰੀਕੇ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਆਖਦੇ ਹਾਂ ਕਿ ਲਾਈਮ ਲਾਈਟ ਦੇ ਵਿੱਚ ਨਹੀਂ ਆਏ ਹੋਏ। ਕਿਉਂਕਿ ਜਿਵੇਂ ਜਿਹੜਾ ਬੋਲੀ ਦਾ ਮੁੱਦਾ ਹੀ ਆ, ਉਹਦੇ 'ਤੇ ਕੁਛ ਲੋਕ ਲੱਗੇ ਹੋਏ ਨੇ, ਕੁਛ ਲੋਕ ਪਾਣੀ ਦੇ ਵਾਤਾਵਰਨ ਦੇ ਮੁੱਦੇ 'ਤੇ ਲੱਗੇ ਹੋਏ ਨੇ, ਉਹ ਜ਼ਮੀਨੀ ਪੱਧਰ 'ਤੇ ਲੱਗੇ ਹੋਏ ਨੇ। ਤਾਂ ਇਸ ਤਰ੍ਹਾਂ ਦੀ ਸਾਨੂੰ ਆਸ ਹੈ ਕਿ ਕੁਛ ਜਿਹੜੀਆਂ ਗੱਲਾਂ ਨੇ ਉਹ ਬਣ ਜਾਣਗੀਆਂ। ਤਾਂ ਜਿਹੜੀ ਸਾਡੀ ਇਹ ਸਾਰੀ ਗੱਲਬਾਤ ਹੈ, ਇਹਦੇ ਵਿੱਚ ਅਖੀਰ 'ਤੇ ਮੇਰੀ ਇੱਕੋ ਸਲਾਹ ਹੈ, ਇਹ ਜਿਹੜੇ ਸੱਜਣ ਬੈਠੇ ਨੇ ਜਿਨ੍ਹਾਂ ਨੇ ਇਸ ਖੇਤਰ ਵਿੱਚ ਕੰਮ ਕਰਨਾ, ਜਾਂ ਜਿਹੜੇ ਆਪਣੇ ਵਰਗੇ ਨੇ ਜਿਨ੍ਹਾਂ ਨੇ ਇਹਨਾਂ ਦਾ ਸਾਥ ਦੇਣਾ, ਸੱਤਾ ਕੋਲ ਇੱਕ ਚੀਜ਼ ਹੁੰਦੀ ਆ, ਉਹ ਹੁੰਦਾ ਹੁਕਮ। ਜਿਹੜਿਆਂ ਨੇ ਸੱਤਾ ਦਾ ਵਿਰੋਧ ਕਰਨਾ, ਉਹਨਾਂ ਦੇ ਕੋਲ ਹੁੰਦੀ ਆ ਲੋਕ ਰਾਏ। ਤਾਂ ਜਿੰਨੀ ਦੇਰ ਤੱਕ ਤੁਸੀਂ ਆਪਣੇ ਲੋਕਾਂ ਨੂੰ ਉਹ ਸਵਾਲ ਸ਼ਾਇਸ਼ਤਗੀ ਨਾਲ, ਲਿਆਕਤ ਨਾਲ, ਦਲੀਲ ਨਾਲ ਨਹੀਂ ਸਮਝਾਓਗੇ, ਤਾਂ ਉਨੀ ਦੇਰ ਤੱਕ ਤੁਸੀਂ ਚਾਹੇ ਸਕੂਲਾਂ ਵਿੱਚ ਚਲੇ ਜਾਓ, ਚਾਹੇ ਤੁਸੀਂ ਮੀਡੀਆ ਹਾਊਸ ਵਿੱਚ ਚਲੇ ਜਾਓ, ਚਾਹੇ ਤੁਸੀਂ ਬਾਜ਼ਾਰ ਵਿੱਚ ਚਲੇ ਜਾਓ, ਉਹਨਾਂ ਨੇ ਤੁਹਾਡੀ ਗੱਲ ਇੱਕ ਵਾਰੀ ਮੰਨ ਲੈਣਗੇ ਤੁਹਾਡੇ ਦਬਾਅ ਕਰਕੇ। ਜੇ ਤੁਹਾਡੇ ਨਾਲ 100-200 ਬੰਦਾ, ਉਦੋਂ ਬਾਅਦ ਉਹਨਾਂ ਦੇ ਮਨ 'ਚ ਨਹੀਂ ਗੱਲ ਬੈਠੇਗੀ। ਤਾਂ ਇਸ ਲਈ ਸਾਨੂੰ ਇਸ ਪੱਧਰ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ ਕਿ ਜਿਹੜੀ ਅਸੀਂ ਗੱਲ ਤੋਰਨੀ ਆ, ਚਾਹੇ ਉਹ ਅਸੀਂ ਕਿਸੇ ਵੀ ਪੱਧਰ ਦੀ ਤੋਰਨੀ ਆ, ਅੱਜ ਆਪਾਂ ਬੋਲੀ ਦੇ ਮੁੱਦੇ 'ਤੇ ਹੀ ਕੇਂਦਰਿਤ ਹਾਂ, ਤਾਂ ਉਹ ਲੋਕਾਂ ਦੇ ਮਨ ਤੋਂ ਤੁਰੇ, ਲੋਕਾਂ ਤੋਂ ਅਸੀਂ ਡਰਾ ਕੇ ਉਹਨਾਂ ਦੇ ਦਰਾਂ ਮੂਹਰੇ ਪੰਜਾਬੀ ਵਿੱਚ ਨਾਂ ਲਿਖਵਾ ਲਈਏ। ਸੱਤਾ ਨੇ ਉਹ ਸਾਡਾ ਨਹੀਂ, ਥੋੜ੍ਹੇ ਸਮੇਂ ਵਿੱਚ ਫੇਰ ਬਦਲ ਦੇਣਾ। ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ, ਅਗਰ ਕੋਈ ਬਾਅਦ ਵਿੱਚ ਸਵਾਲ ਹੋਇਆ ਤਾਂ ਆਪਾਂ ਫੇਰ ਗੱਲ ਕਰ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅਮਲ ਵਿਚਲਾ ਫਾਸਲਾ, ਕਾਨੂੰਨ ਅਤੇ ਬਿਹਾਰ ਵਿਚਲਾ ਫਾਸਲਾ, ਇਹ ਭਾਰਤ ਸਰਕਾਰ ਦੇ ਵਿੱਚ ਪਹਿਲੇ ਦਿਨ ਤੋਂ ਰਿਹਾ, ਅਤੇ ਇਸ ਲਈ ਆਖਿਆ ਕੁਝ ਹੋਰ ਜਾਂਦਾ, ਹੁੰਦਾ ਕੁਝ ਹੋਰ ਆ। ਇਸ ਲਈ ਇੱਕ ਨੁਕਤੇ ਤੋਂ ਇਹ ਵੀ ਅਸੀਂ ਸ਼ੱਕ ਕਰ ਸਕਦੇ ਹਾਂ। ਤੁਹਾਨੂੰ ਥੋੜ੍ਹੇ ਸਮੇਂ ਪਹਿਲਾਂ ਵੇਖਿਆ ਹੋਣਾ ਕਿ ਭਾਰਤ ਦੇ ਜਿਹੜੇ ਗ੍ਰਹਿ ਮੰਤਰੀ ਨੇ, ਉਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਡਾਕਟਰੀ ਦੀ ਵਿੱਦਿਆ ਲਈ ਹਿੰਦੀ ਦੇ ਵਿੱਚ, ਹਿੰਦੀ ਮਾਧਿਅਮ ਵਿੱਚ ਕਿਤਾਬਾਂ ਜਾਰੀ ਕੀਤੀਆਂ। ਅੱਛਾ, ਸਭ ਤੋਂ ਪਹਿਲਾਂ ਡਾਕਟਰੀ ਮਾਧਿਅਮ ਦੇ ਵਿੱਚ, ਡਾਕਟਰੀ ਲਈ ਹਿੰਦੀ ਮਾਧਿਅਮ ਜਾਰੀ ਕਰ ਦਿੱਤਾ। ਅੱਛਾ, ਬਾਕੀ ਕਿਤੇ ਨਹੀਂ ਜਾਰੀ ਹੋਇਆ। ਉਹ ਇੱਦਾਂ ਹੋ ਜਾਂਦਾ ਵੀ ਜਿਵੇਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ ਨਾ, ਵੀ ਜਿਹੜੀਆਂ ਜਿਹੜੀਆਂ ਸ਼ਰਤਾਂ ਸਰਕਾਰ ਨੂੰ ਚੰਗੀਆਂ ਲੱਗਦੀਆਂ ਉਹ ਮੰਨ ਲਈਆਂ, ਜਿਹੜੀਆਂ ਰਹਿ ਗਈਆਂ ਉਹ ਛੱਡ ਦਿੱਤੀਆਂ। ਉਹ ਇਹ ਇੱਦਾਂ ਹੀ ਹੋਣਾ ਇਸ ਨੀਤੀ ਨਾਲ ਵੀ। ਤੁਸੀਂ ਹੁਣ ਗੁਜਰਾਤ ਵਿੱਚ ਪਿਛਲੇ ਚੋਣਾਂ ਹੋਈਆਂ, ਗੁਜਰਾਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਥਾਂ 'ਤੇ ਖੜ੍ਹ ਕੇ ਪ੍ਰਚਾਰ ਦੇ ਵਿੱਚ ਆਖਿਆ ਕਿ ਸਾਡੇ ਦਿਮਾਗਾਂ ਨੂੰ ਕੋਲੋਨਾਈਜ਼ ਕੀਤਾ ਹੋਇਆ, ਬਸਤੀਕ੍ਰਿਤ ਕੀਤਾ ਹੋਇਆ ਇੱਕ ਵਿਦੇਸ਼ੀ ਬੋਲੀ ਨੇ, ਅੰਗਰੇਜ਼ੀ ਨੇ, ਅਤੇ ਅਸੀਂ ਉਹ ਕੱਢ ਦੇਣੀ ਆ। ਅੱਛਾ, ਇਹ ਜਿਹੜਾ ਉਹਨਾਂ ਨੇ ਬੋਲ ਕੇ ਆਖਿਆ, ਅਤੇ ਇਹ ਪੱਕੀ ਗੱਲ ਹੈ ਕਿ ਉਹਨਾਂ ਨੇ ਅੰਗਰੇਜ਼ੀ ਇੱਥੋਂ ਕੱਢ ਦੇਣੀ ਆ। ਜੇ ਅਸੀਂ ਪੰਜਾਬ ਵਾਲੇ ਇਸ ਨੀਤੀ ਦੇ ਹਵਾਲੇ ਨਾਲ ਆਪਣੇ ਪੈਰੀਂ ਸਰੀ ਪੰਜਾਬੀ ਨੂੰ ਨਾ ਕੀਤਾ, ਤਾਂ ਸਾਡੇ ਸਾਹਮਣੇ ਸਮੱਸਿਆ ਇਹ ਆਉਣੀ ਆ ਕਿ ਪਹਿਲਾਂ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਨਹੀਂ ਆਈ, ਹੁਣ ਹਿੰਦੀ ਨਹੀਂ ਆਉਣੀ। ਐਸੀ ਗੱਲ ਨਹੀਂ ਹੈ ਕਿ ਉਹ ਇੱਥੇ ਅੰਗਰੇਜ਼ੀ ਰਹੇਗੀ, ਅੰਗਰੇਜ਼ੀ ਸਿਰਫ ਇੱਕ ਵਿਸ਼ੇ ਯੋਗੀ ਜਾਂ ਮਾੜਾ ਮੋਟੇ ਸੰਚਾਰ ਯੋਗੀ ਰਹੇਗੀ। ਅੰਗਰੇਜ਼ੀ ਖਤਮ ਕਰਨ ਦਾ ਉਹਨਾਂ ਨੇ ਤਹੀਆ ਕੀਤਾ ਹੋਇਆ, ਅਤੇ ਜਿੰਨੇ ਜ਼ੋਰ ਨਾਲ ਨੀਤੀ ਅਤੇ ਅਮਲ ਕੀਤਾ ਜਾ ਰਿਹਾ, ਤੁਸੀਂ ਉਸ ਨੂੰ ਅੰਦਰਲੇ ਪਾਸਿਓਂ ਜੋ ਝਾਕੋ ਤਾਂ ਤੁਹਾਨੂੰ ਬਹੁਤ ਵੱਡਾ ਫਰਕ ਨਜ਼ਰ ਆਵੇਗਾ। ਤਾਂ ਇਸ ਲਈ ਇਹ ਗੱਲ 'ਤੇ ਧਿਆਨ ਦੇਣ ਦੀ ਲੋੜ ਹੈ ਕਿ ਇਹ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ੋਰ ਬਣਾ ਕੇ ਕਿ ਪੰਜਾਬ ਸਰਕਾਰ ਇਸ ਗੱਲ ਨੂੰ ਆਪਣੇ ਕੇਂਦਰ ਦੇ ਵਿੱਚ ਲੈ ਕੇ ਆਵੇ। ਹੁਣ ਜਦੋਂ ਵਪਾਰ ਦੇ ਵਿੱਚ 2014 ਦੇ ਵਿੱਚ ਭਾਰਤ ਭਾਜਪਾ ਸਰਕਾਰ ਬਣੀ, 2015 ਦੇ ਵਿੱਚ ਅਸੀਂ ਇੱਕ ਵਿਆਹ ਗਏ, ਉੱਥੇ ਮੇਰੇ ਮਿੱਤਰ ਨੇ ਮੈਨੂੰ ਦਿਖਾਇਆ, ਕਹਿੰਦਾ ਬਿਸਲੇਰੀ ਦੇ ਬੋਤਲ 'ਤੇ ਹਿੰਦੀ 'ਚ ਲਿਖਿਆ ਹੋਇਆ ਗਿਆ। ਹੁਣ ਇਹਨਾਂ ਨੇ ਇਸ ਸਰਕਾਰ ਨੇ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਸ ਨੂੰ ਵੀ ਸਿੱਧੇ ਰੂਪ ਦੇ ਵਿੱਚ ਕਹਿ ਦਿੱਤਾ ਕਿ ਹਿੰਦੀ ਵਰਤੋ, ਤਾਂ ਜਿੰਨਾ ਇੰਟਰਨੈਟ ਸੈਕਟਰ ਆ ਉਹਦੇ ਵਿੱਚ ਵੀ ਹਿੰਦੀ ਵਰਤੋ। ਤਾਂ ਇਸ ਲਈ ਇਹ ਨੀਤੀ ਦੇ ਬਹਾਨੇ ਨਾਲ ਚਾਹੇ ਕਿਸੇ ਵੀ ਰੂਪ ਦੇ ਵਿੱਚ ਪੰਜਾਬੀ ਨੂੰ ਹਰ ਪੱਧਰ 'ਤੇ ਮੰਡੀ ਵਪਾਰ ਦੇ ਵਿੱਚ, ਵਿੱਦਿਆ ਦੇ ਵਿੱਚ, ਪੱਤਰਕਾਰੀ ਦੇ ਵਿੱਚ, ਇਹਨਾਂ ਸਾਰੇ ਖੇਤਰਾਂ ਦੇ ਵਿੱਚ ਜੇ ਆਪਾਂ ਹੁਣ ਇਸ ਘੜੀ ਲਾਗੂ ਨਹੀਂ ਕਰਾਉਂਦੇ ਤਾਂ ਇਹਦਾ ਮਤਲਬ ਅਸੀਂ ਆਉਣ ਵਾਲੇ ਸਮੇਂ ਵਿੱਚ ਇੱਕ ਪੜਾਅ ਹੋਰ ਪਿੱਛੇ ਚਲੇ ਜਾਵਾਂਗੇ। ਤਾਂ ਇਹ ਅੱਛਾ ਅਗਲਾ ਜਿਹੜਾ ਨੁਕਤਾ ਇਹ ਮੇਰਾ ਇਹ ਹੈ ਕਿ ਪੰਜਾਬ ਸਰਕਾਰ ਦੀਆਂ ਜਿਹੜੀਆਂ ਸੀਮਾਵਾਂ ਜਾਂ ਉਹਨਾਂ ਦੀਆਂ ਪਹਿਲਤਾਵਾਂ ਕੀ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਦੀ ਇੱਕ ਵੱਡੀ ਸੀਮਾ ਇਹ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਸਾਰਾ ਕੰਮਕਾਰ ਆ ਉਹ ਨੌਕਰਸ਼ਾਹੀ ਰਾਹੀਂ ਚੱਲਦਾ, ਅਤੇ ਨੌਕਰਸ਼ਾਹੀ ਕਿਸੇ ਵੀ ਥਾਂ 'ਤੇ ਡੀਪ ਸਟੇਟ ਹੁੰਦੀ ਹੈ। ਤਾਂ ਜਿਹੜੀ ਉਹ ਨੌਕਰਸ਼ਾਹੀ ਆ ਉਹ ਪੰਜਾਬ ਸਰਕਾਰ ਦੀ ਘੱਟੋ ਘੱਟ ਬੋਲੀ ਵਾਲੀ ਗੱਲ ਨਹੀਂ ਮੰਨਦੀ, ਥਾਣੇ ਕਚਹਿਰੀਆਂ ਵਾਲੀ ਹੋਰ ਗੱਲ ਮੰਨ ਲੈਂਦੇ ਨੇ, ਬੋਲੀ ਵਾਲੀ ਗੱਲ ਨਹੀਂ ਮੰਨਦੇ। ਹੁਣ ਜਿਹੜਾ ਉਹਨਾਂ ਨੇ ਇੱਕ ਬੜਾ ਸਾਰਾ ਵੱਡਾ ਕਿਤਾਬਚਾ ਸਾਰੀਆਂ ਯੂਨੀਵਰਸਿਟੀਆਂ ਨੂੰ ਲਾਗੂ ਭੇਜਿਆ ਪੰਜਾਬ ਸਰਕਾਰ ਨੇ ਕਿ ਤੁਸੀਂ ਸਾਨੂੰ ਦੱਸੋ 11 ਤਰੀਕ ਤੱਕ ਦੱਸੋ, 11 ਦਸੰਬਰ ਤੱਕ, ਕਿ ਤੁਸੀਂ ਨਵੀਂ ਸਿੱਖਿਆ ਦੀ ਨੀਤੀ ਦੇ ਤਹਿਤ ਕੀ ਕੀ ਕਰ ਲਿਆ। ਤਾਂ ਉਹ ਸਾਰੇ ਦਾ ਸਾਰਾ ਜਿਹੜਾ ਕਿਤਾਬ 'ਚ ਆ ਉਹ ਅੰਗਰੇਜ਼ੀ 'ਚ ਹੈ, ਅਤੇ ਉਹ ਬਹੁਤੇ ਦਾ ਬਹੁਤਾ ਜਿਹੜੀ ਕੇਂਦਰੀ ਨੀਤੀ ਹੈ ਵਿੱਦਿਆ ਨੀਤੀ ਉਹਦੀ ਨਕਲ ਹੈ, ਕਿਉਂਕਿ ਨੌਕਰਸ਼ਾਹੀ ਨੇ ਬਣਾਇਆ ਹੋਇਆ। ਇਸ ਤਰੀਕੇ ਇਹ ਪਹਿਲਾ ਨੁਕਤਾ ਤਾਂ ਇਹ ਆ ਕਿ ਪੰਜਾਬ ਦੀ ਜਿਹੜੀ ਚਾਹੇ MLA ਨੇ, ਚਾਹੇ ਮੰਤਰੀ ਨੇ, ਚਾਹੇ ਮੁੱਖ ਮੰਤਰੀ ਆ, ਉਹਨਾਂ ਦਾ ਕੰਮਕਾਰ ਨੌਕਰਸ਼ਾਹੀ ਰਾਹੀਂ ਚੱਲਣ ਕਰਕੇ ਪਹਿਲੀ ਤਾਂ ਸਮੱਸਿਆ ਉਹਨਾਂ ਦੀ ਇਹ ਹੈ। ਦੂਜੀ ਗੱਲ, ਪੰਜਾਬ ਦੇ ਵਿੱਚ ਆਰਥਿਕ ਕਮਜ਼ੋਰੀ ਆ, ਇਹ ਇੱਕ ਸਮੱਸਿਆ, ਇਹਨੂੰ ਤੁਸੀਂ ਵਧੇਰੇ ਹੋਰ ਤਰੀਕੇ ਸਮਝ ਸਕਦੇ ਹੋ। ਤੀਜੀ ਸਮੱਸਿਆ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਰਾਜਨੀਤੀ ਦੇ ਵਿੱਚ ਹਨ ਜਾਂ ਰਾਜਨੀਤੀ ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਬੋਲੀ ਦੇ ਸਵਾਲ ਦੀ ਸਮਝ ਹੀ ਨਹੀਂ ਹੈਗੀ ਕਿ ਬੋਲੀ ਦਾ ਮੁੱਦਾ ਕਿੰਨਾ ਸੰਵੇਦਨਸ਼ੀਲ ਆ, ਕਿੰਨਾ ਕੇਂਦਰੀ ਆ, ਕਿੰਨਾ ਇਹ 'ਤੇ ਧਿਆਨ ਦੇਣ ਦੀ ਲੋੜ ਆ। ਉਹ ਹੋਰ ਛੋਟੀਆਂ ਮੋਟੀਆਂ ਜਿਹੜੀਆਂ ਮੁਫਤ ਦੀਆਂ ਸਕੀਮਾਂ ਨੇ ਜਿਹੜੀਆਂ ਲੋਕਾਂ ਨੂੰ ਰਿਝਾਉਣ ਵਾਲੀਆਂ ਉਹਦੇ 'ਤੇ ਤਾਂ ਜ਼ੋਰ ਦੇ ਲੈਂਦੇ ਨੇ, ਪਰ ਬੋਲੀ ਦਾ ਸਵਾਲ ਉਹਨਾਂ ਨੂੰ ਸਮਝ ਨਹੀਂ ਆਉਂਦਾ, ਕਿਉਂਕਿ ਉਹਨਾਂ ਦੇ ਸਵਾਰਥ ਨੇ ਜਿਹੜੇ ਉਹ ਛੋਟੇ ਛੋਟੇ ਨੇ, ਤਾਂ ਉਹ ਵੱਡਾ ਸਵਾਲ ਇਹ ਇੱਕ ਉਹਨਾਂ ਨੂੰ ਆਉਂਦਾ। ਅੱਛਾ, ਇੱਕ ਵੱਡੀ ਸਮੱਸਿਆ ਇਹ ਹੈ ਕਿ ਲਿਆਕਤ ਵਾਲੇ ਬੰਦੇ ਨੇ ਉਹ ਬਾਹਲੇ ਮੈਨੂੰ ਲੱਗਦਾ ਰਾਜਨੀਤੀਵਾਨ ਨੇੜੇ ਵੀ ਨਹੀਂ ਲੱਗਣ ਦਿੰਦੇ, ਉਹਨਾਂ ਨੂੰ ਇਹ ਹੁੰਦਾ ਵੀ ਇਹ ਕੋਈ ਸਿਆਣੀ ਸਲਾਹ ਦੇਣਗੇ ਅਤੇ ਇਹ ਔਖਾ ਹੀ ਕਰਨਗੇ। ਅਗਲੀ ਜਿਹੜੀ ਇੱਕ ਵੱਡੀ ਗੱਲ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਬੋਲੀ ਦਾ ਮੁੱਦਾ ਹੈ ਉਹਦੀ ਲਗਾਤਾਰਤਾ ਨਹੀਂ ਹੈਗੀ। ਅਸੀਂ ਟਾਵੇਂ ਟਾਵੇਂ ਕਰ ਲੈਂਦੇ ਹਾਂ ਗੱਲ, ਅੱਜ ਕਰ ਲਈ, ਕਿਸੇ ਦਿਨ ਫੇਰ ਕਰ ਲਈ, ਹਰ ਪੱਧਰ 'ਤੇ, ਹਰ ਮੁਹਾਜ 'ਤੇ, ਹਰ ਪੜਾਅ 'ਤੇ, ਹਰ ਸਮੇਂ ਸਾਡਾ ਇੱਕੋ ਸਵਾਲ ਹੋਵੇ, ਇੱਕੋ ਇਕਾਗਰਤਾ ਹੋਵੇ, ਕਿਉਂਕਿ ਜਿਹੜਾ ਦੁਹਰਾਅ ਹੈ ਗੱਲਾਂ ਦਾ, ਬਾਤੇਂ ਅਗਰ ਦੁਹਰਾਈ ਨਾ ਜਾਇਆ ਕਰਤੀ ਤੋ ਕਬ ਕੀ ਖਤਮ ਹੋ ਚੁੱਕੀ ਹੋਤੀ, ਅਤੇ ਗੱਲਾਂ ਨੇ ਜਿਹੜੀਆਂ ਉਹ ਦੁਹਰਾਅ ਕਰਨ ਦੀ ਲੋੜ ਹੈ, ਉਹ ਸਿਦਕ ਨਾਲ ਲੱਗਣ ਦੀ ਲੋੜ ਹੈ, ਇਹ ਇੱਕ ਸਾਨੂੰ ਲੋੜ ਲੱਗਦੀ ਹੈ। ਅੱਛਾ, ਫਿਰ ਇਹ ਹੈ ਵੀ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਦੀ ਪਹਿਲਤਾ ਕੀ ਹੈ। ਪਹਿਲੀਆਂ ਤਾਂ ਸੀਮਾਵਾਂ ਹੋ ਗਈਆਂ, ਪਹਿਲਤਾ ਉਹਨਾਂ ਦੀ ਇਹ ਹੈ ਕਿ ਇੱਥੇ ਜਿਹੜੇ ਬੰਦੇ ਸੱਤਾ ਦੇ ਉੱਤੇ ਬੈਠਦੇ ਨੇ ਜਾਂ ਜਿਹੜੇ ਬੈਠਣ ਦੇ ਇੱਛੁਕ ਨੇ ਜਾਂ ਜਿਹੜੇ ਬੈਠ ਚੁੱਕੇ ਨੇ, ਉਹਨਾਂ ਦਾ ਬਾਹਲਿਆਂ ਦਾ ਸਰੋਕਾਰ ਸੱਤਾ ਦੀ ਸੂਬੇਦਾਰੀ ਮਾਣਨ ਤੱਕ ਹੀ ਹੁੰਦਾ। ਤਾਂ ਇਸ ਕਰਕੇ ਉਹਨਾਂ ਨੂੰ ਬੋਲੀ ਦਾ ਮਸਲਾ ਠੀਕ ਸਮਝ ਨਹੀਂ ਆਉਂਦਾ ਹੈਗਾ। ਤਾਂ ਸਾਡੇ ਪੰਜਾਬ ਦੇ ਵਿੱਚ ਜਿੰਨੇ ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਜਦੋਂ ਹੁਣ 1997 ਦੇ ਵਿੱਚ ਅਕਾਲੀ ਸਰਕਾਰ ਆਈ ਤਾਂ ਉਹਨਾਂ ਨੇ ਸਕੂਲਾਂ ਦੇ ਵਿੱਚ ਮੱਥ ਕੇ ਅੰਗਰੇਜ਼ੀ ਲਾਈ, ਜਿਹਦਾ ਸਿਰਫ ਇੱਕ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਵਿਰੋਧ ਕੀਤਾ, ਬਾਕੀ ਬਹੁਤੇ ਬੰਦੇ ਉਹਨਾਂ ਦੇ ਨਾਲ ਹੋ ਗਏ ਸੀ। ਤਾਂ ਅੱਛਾ, ਫਿਰ ਦੂਜੀ ਗੱਲ ਇਹ ਹੈ ਕਿ ਸਾਡੇ ਪੰਜਾਬ ਦੇ ਅੰਦਰ ਜਿਹੜੇ ਕਰਮਸ਼ੀਲ ਬੰਦੇ ਨੇ ਜਿਨ੍ਹਾਂ ਨੇ ਬੋਲੀ ਦਾ ਮੁੱਦਾ ਕੇਂਦਰ ਵਿੱਚ ਲੈ ਕੇ ਆਉਣਾ, ਉਹ ਬੰਦਿਆਂ ਨੂੰ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਪੜ੍ਹਨ ਦੀ ਲੋੜ ਹੈ ਕਿ ਜਿਹੜੇ ਮੁੱਦੇ ਨੇ ਉਹ ਬਣਾਏ ਜਾਂਦੇ ਹੁੰਦੇ ਨੇ, ਨਾ ਕਿ ਜਿਹੜਾ ਮੁੱਦਾ ਉੱਠਿਆ ਉਹਦੇ 'ਤੇ ਨਾਲ ਤੁਰ ਪੈਣਾ। ਇਹ ਦੋ ਗੱਲਾਂ ਵਿੱਚ ਫਰਕ ਕਰਨ ਦੀ ਲੋੜ ਹੈ। ਮੁੱਦੇ ਜੇ ਤੁਸੀਂ ਉੱਠੇ ਹੋਏ ਮੁੱਦਿਆਂ 'ਤੇ ਨਾਲ ਤੁਰਦੇ ਹੋ ਤਾਂ ਇਹਦਾ ਮਤਲਬ ਮੁੱਦੇ ਤੁਹਾਨੂੰ ਸਰਕਾਰ ਨਵੇਂ ਤੋਂ ਨਵੇਂ ਜਾਂ ਉਹਨਾਂ ਦਾ ਕੋਈ ਅੰਦਰੂਨੀ ਮਹਿਕਮਾ ਨਵੇਂ ਤੋਂ ਨਵੇਂ ਦੇਈ ਜਾਓ। ਅੱਜ ਇੱਕ ਆ ਗਿਆ, ਕੱਲ੍ਹ ਨੂੰ ਹੋਰ ਨਵਾਂ, ਦੂਜਾ ਕਿਸੇ, ਤੂੰ ਨਹੀਂ ਤੁਰੇਗਾ ਤਾਂ ਦੂਜਾ ਤੇਰੇ ਨਾਲ ਹੋਰ ਤੇ ਤੁਰ ਦੇਣਗੇ। ਤਾਂ ਇਸ ਲਈ ਕਿਸੇ ਇੱਕ ਮੁੱਦੇ ਦੇ ਉੱਤੇ ਲੋਕਾਂ ਨੂੰ ਤਿਆਰ ਕਰਨਾ ਹੁੰਦਾ, ਜਿਹੜੀ ਅਸਲ ਅਗਵਾਈ ਹੁੰਦੀ ਹੈ। ਤੁਸੀਂ ਜਗਜੀਤ ਸਿੰਘ ਦੀ ਕਿਤਾਬ ਇਨਕਲਾਬੀ ਲਹਿਰਾਂ ਦੇ ਪ੍ਰਸੰਗ ਵਿੱਚ ਸਿੱਖ ਲਹਿਰ ਪੜ੍ਹਿਓ, ਉਹ ਆਖਦੇ ਨੇ ਕਿ ਜਿਹੜੀ ਅਗਵਾਈ ਹੈ ਅਗਵਾਈ ਇਸ ਤਰ੍ਹਾਂ ਦੀ ਹੁੰਦੀ ਆ ਕਿ ਲੋਕਾਂ ਨੂੰ ਉਹ ਗੱਲ ਦੱਸੀ ਜਾਵੇ, ਫਿਰ ਲੋਕਾਂ ਨੂੰ ਉਸ ਪੱਧਰ ਤੱਕ ਜਾਗਰੂਕ ਕੀਤਾ ਜਾਵੇ, ਫਿਰ ਲੋਕਾਂ ਨੂੰ ਨਾਲ ਤੋਰਿਆ ਜਾਵੇ, ਉਹ ਅਗਵਾਈ ਹੁੰਦੀ ਹੈ। ਜੇ ਕੋਈ ਗੱਲ ਮੁੱਦਾ ਬਣ ਗਿਆ ਉਸ ਮੁੱਦੇ ਦੇ ਮੂਹਰੇ ਆਪਾਂ ਲੱਗ ਕੇ ਤੁਰ ਪਈਏ, ਉਹ ਅਗਵਾਈ ਨਹੀਂ ਹੁੰਦੀ, ਉਹ ਸਿਰਫ ਮੌਕਾ ਪ੍ਰਸਤੀ ਹੁੰਦੀ। ਤਾਂ ਇਸ ਲਈ ਇਸ ਇਕਾਗਰਤਾ ਇਸ ਪੱਧਰ ਦੀ ਇਕਾਗਰਤਾ ਦਿਖਾਉਣ ਦੀ ਪੰਜਾਬ ਵਿੱਚ ਲੋੜ ਹੈ। ਕੁਛ ਲੋਕ ਲੱਗੇ ਹੋਏ ਹਨ ਅਤੇ ਉਹ ਪਰ ਉਹ ਅਜੇ ਉਸ ਤਰੀਕੇ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਆਖਦੇ ਹਾਂ ਕਿ ਲਾਈਮ ਲਾਈਟ ਦੇ ਵਿੱਚ ਨਹੀਂ ਆਏ ਹੋਏ, ਕਿਉਂਕਿ ਜਿਵੇਂ ਜਿਹੜਾ ਬੋਲੀ ਦਾ ਮੁੱਦਾ ਹੀ ਆ ਉਹਦੇ 'ਤੇ ਕੁਛ ਲੋਕ ਲੱਗੇ ਹੋਏ ਨੇ, ਕੁਛ ਲੋਕ ਪਾਣੀ ਦੇ ਵਾਤਾਵਰਣ ਦੇ ਮੁੱਦੇ 'ਤੇ ਲੱਗੇ ਹੋਏ ਨੇ, ਉਹ ਜ਼ਮੀਨੀ ਪੱਧਰ 'ਤੇ ਲੱਗੇ ਹੋਏ ਨੇ। ਤਾਂ ਇਸ ਤਰ੍ਹਾਂ ਦੀ ਸਾਨੂੰ ਆਸ ਹੈ ਕਿ ਕੁਛ ਜਿਹੜੀਆਂ ਗੱਲਾਂ ਨੇ ਉਹ ਬਣ ਜਾਣਗੀਆਂ। ਤਾਂ ਜਿਹੜੀ ਸਾਡੀ ਇਹ ਸਾਰੀ ਗੱਲਬਾਤ ਹੈ ਇਹਦੇ ਵਿੱਚ ਅਖੀਰ 'ਤੇ ਮੇਰੀ ਇੱਕੋ ਸਲਾਹ ਹੈ, ਇਹ ਜਿਹੜੇ ਸੱਜਣ ਬੈਠੇ ਨੇ ਜਿਨ੍ਹਾਂ ਨੇ ਇਸ ਖੇਤਰ ਵਿੱਚ ਕੰਮ ਕਰਨਾ, ਜਾਂ ਜਿਹੜੇ ਆਪਣੇ ਵਰਗੇ ਨੇ ਜਿਨ੍ਹਾਂ ਨੇ ਇਹਨਾਂ ਦਾ ਸਾਥ ਦੇਣਾ, ਸੱਤਾ ਕੋਲ ਇੱਕ ਚੀਜ਼ ਹੁੰਦੀ ਆ, ਉਹ ਹੁੰਦਾ ਹੁਕਮ। ਜਿਹੜਿਆਂ ਨੇ ਸੱਤਾ ਦਾ ਵਿਰੋਧ ਕਰਨਾ ਉਹਨਾਂ ਦੇ ਕੋਲ ਹੁੰਦੀ ਆ ਲੋਕ ਰਾਏ। ਤਾਂ ਜਿੰਨੀ ਦੇਰ ਤੱਕ ਤੁਸੀਂ ਆਪਣੇ ਲੋਕਾਂ ਨੂੰ ਉਹ ਸਵਾਲ ਸ਼ਾਇਸ਼ਤਗੀ ਨਾਲ, ਲਿਆਕਤ ਨਾਲ, ਦਲੀਲ ਨਾਲ ਨਹੀਂ ਸਮਝਾਓਗੇ, ਤਾਂ ਉਨੀ ਦੇਰ ਤੱਕ ਤੁਸੀਂ ਚਾਹੇ ਸਕੂਲਾਂ ਵਿੱਚ ਚਲੇ ਜਾਓ, ਚਾਹੇ ਤੁਸੀਂ ਮੀਡੀਆ ਹਾਊਸ ਵਿੱਚ ਚਲੇ ਜਾਓ, ਚਾਹੇ ਤੁਸੀਂ ਬਾਜ਼ਾਰ ਵਿੱਚ ਚਲੇ ਜਾਓ, ਉਹਨਾਂ ਨੇ ਤੁਹਾਡੀ ਗੱਲ ਇੱਕ ਵਾਰੀ ਮੰਨ ਲੈਣਗੇ ਤੁਹਾਡੇ ਦਬਾਅ ਕਰਕੇ। ਜੇ ਤੁਹਾਡੇ ਨਾਲ 100-200 ਬੰਦਾ, ਉਦੋਂ ਬਾਅਦ ਉਹਨਾਂ ਦੇ ਮਨ 'ਚ ਨਹੀਂ ਗੱਲ ਬੈਠੇਗੀ। ਤਾਂ ਇਸ ਲਈ ਸਾਨੂੰ ਇਸ ਪੱਧਰ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ ਕਿ ਜਿਹੜੀ ਅਸੀਂ ਗੱਲ ਤੋਰਨੀ ਆ, ਚਾਹੇ ਉਹ ਅਸੀਂ ਕਿਸੇ ਵੀ ਪੱਧਰ ਦੀ ਤੋਰਨੀ ਆ, ਅੱਜ ਆਪਾਂ ਬੋਲੀ ਦੇ ਮੁੱਦੇ 'ਤੇ ਹੀ ਕੇਂਦਰਿਤ ਹਾਂ, ਤਾਂ ਉਹ ਲੋਕਾਂ ਦੇ ਮਨ ਤੋਂ ਤੁਰੇ, ਲੋਕਾਂ ਤੋਂ ਅਸੀਂ ਡਰਾ ਕੇ ਉਹਨਾਂ ਦੇ ਦਰਾਂ ਮੂਹਰੇ ਪੰਜਾਬੀ ਵਿੱਚ ਨਾਂ ਲਿਖਵਾ ਲਈਏ। ਸੱਤਾ ਨੇ ਉਹ ਸਾਡਾ ਨਹੀਂ, ਥੋੜ੍ਹੇ ਸਮੇਂ ਵਿੱਚ ਫੇਰ ਬਦਲ ਦੇਣਾ। ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ, ਅਗਰ ਕੋਈ ਬਾਅਦ ਵਿੱਚ ਸਵਾਲ ਹੋਇਆ ਤਾਂ ਆਪਾਂ ਫੇਰ ਗੱਲ ਕਰ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।